Shri Nanak Pad Pankaj Bandhan Pad Pankaj Bandhan Simarayangad Dokhan Kandhan Amar Das Gur Hirdatya Gur Hirdatya Ramdas Gun Gava Shri Arjan Vighnan Ke Nasak Vighnan Ke Nasak Har Gobind Subh Sumat Prakasak Shri Har Rai Namo Kar Jori Namo Kar Jori Gurvar Krishan Manai Bhori Tegh Bahadur Param Kirpala Param Kirpala Shri Guru Gobind Singh Visala Puna Puna Sisa Puna Puna Sisa Bandham Bar Bar Jagadisa Ismai Amrit Gyan Hai Manak Bhakt Vairag Guru Granth Sahib Udh Bandho Karan Raag शब्द कमाए जन जीते पांच विकार जन संतन का बंधन सिर चरणन पर तार गए शिव तुख सामंदी नूर अरसों कुरसों तुद डिठे सचे पातशाह मल जन्म जन्म जी कटिया तुद डिठे सचे पातशाह मल जन्म जी कटिया सतनाम श्री वाहिगुरु साहिब जी तनिक नाथ पौरज स्थाना तैंतेर होए कर बाक बखाना जाए चिखा पर बैठे जबे तुरत प्रदर्शना देकर सबे तनिक नाथ पौरज स्थाना वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा सत संगत जीओ भाव सरबत संगतान जो भी माई भाई शामां दे वक्त गुरु नानक दे इस दरबार विच गुरुद्वारा सिंह सभा मालपिंड विखे सजे हुए दीवान विच आप जी हाजिर हुए हो उते दूर दराडे बैठियां संगतां एटीएन चैनल राही भी लाभ उठा रही गुरु नानक दे ग्यारहवें स्वरूप श्री गुरु ग्रंथ साहिब जी महाराज की पावन पवित्र हजूरी है और इतिहास की कथा दे पन्ने आपां रल मिल के संगत रूप के अंदर विचार रहे हाँ जो बड़े वैरागमई हैं श्री गुरु गोबिंद सिंह साहिब महाराज खालसा पंथ दे बानी खालसा पंथ दे धर्मी पिता श्री गुरु गोबिंद सिंह साहिब महाराज ने जिवें अपने शरीर नू संसार तो ओले कीता है वो बड़ी करुणा रस की कथा चल रही है सो आओ ਸ਼ਰਧਾ ਭਾਵਨਾ ਨਿਰਮਾਣਤਾ ਸਾਵਧਾਨਤਾ ਔਰ ਮਨ ਦੀ ਏਕਾਗਰਤਾ ਇਹਨਾਂ ਸ਼ੁਭ ਗੁਣਾਂ ਦੇ ਸਹਿਤ ਹੋ ਕਰਕੇ ਲਾਭ ਪ੍ਰਾਪਤ ਕਰੀਏ। ਸੋ ਆਪ ਜੀ ਨੇ ਇਤਿਹਾਸ ਦੇ ਪੰਨਿਆਂ ਨੂੰ ਵਾਰਤਕ ਰੂਪ ਦੇ ਅੰਦਰ ਕੱਲ੍ਹ ਸਰਵਣ ਕੀਤਾ। ਗੁਰੂ ਕੇ ਇਤਿਹਾਸ ਦੀ ਜੋ ਵਿਚਾਰ ਚੱਲ ਰਹੀ ਹੈ, ਇਸ ਦੇ ਨਾਲ ਸੰਬੰਧਿਤ ਹੋਰ ਇਤਿਹਾਸ ਜਿੰਨੀ ਦੇਰ ਤੱਕ ਸੱਜੇ ਖੱਬੇ ਤੋਂ ਸਾਰੀ ਗੱਲ ਵਿਚਾਰ ਕੇ ਨਾ ਚੱਲੀਏ, ਉਨੀ ਦੇਰ ਤੱਕ ਸਰੋਤਾ ਜਨਾਂ ਨੂੰ ਬਹੁਤ ਸਾਰੀਆਂ ਗੱਲਾਂ ਦੇ ਸੰਸੇ ਵੀ ਰਹਿ ਜਾਇਆ ਕਰਦੇ ਨੇ। ਇਸ ਕਰਕੇ ਜੋ ਭਾਈ ਸੰਤੋਖ ਸਿੰਘ ਸਾਹਿਬ ਦੀ ਰਚਨਾ ਹੈ ਅਤੇ ਇਸ ਰਚਨਾ ਦੇ ਨਾਲ ਨਾਲ ਜਿੱਥੇ ਵਿਚਾਰਾਂ ਆਪਾਂ ਨੂੰ ਲੋੜੀਂਦੀਆਂ ਹਨ, ਅਤੇ ਜਿਵੇਂ ਡਾਕਟਰ ਭਾਈ ਵੀਰ ਸਿੰਘ ਜੀ ਨੇ ਸੁਧਾਈ ਦਾ ਪੱਖ ਲੈ ਕੇ ਬਹੁਤ ਸਾਰੀਆਂ ਵਿਚਾਰਾਂ ਖੋਜ ਭਰਪੂਰ ਦਿੱਤੀਆਂ ਹਨ, ਅਤੇ ਇਸੇ ਤਰ੍ਹਾਂ ਜੋ ਵੀ ਵਿਚਾਰਾਂ ਸਾਹਮਣੇ ਆ ਰਹੀਆਂ ਹਨ, ਜਿਵੇਂ ਕੁਝ ਮੁਸਲਮਾਨ ਲੇਖਕਾਂ ਨੇ ਜੇ ਕੇਵਲ ਇੱਕ ਪੁਸਤਕ ਦੀ ਗੱਲ ਨੂੰ ਹੀ ਸੱਚ ਮੰਨ ਕੇ ਪ੍ਰਚਾਰ ਕੀਤਾ ਜਾਏ ਤਾਂ ਬਹੁਤ ਬੜੀ ਦੁਬਿਧਾ ਖੜੀ ਹੋ ਸਕਦੀ, ਅਤੇ ਜਿਹੜੇ 8-10 ਇਹ ਲੇਖਕ ਹਨ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ ਜੋਤ ਸਮਾਉਣ ਦੇ ਪ੍ਰਸੰਗ ਨੂੰ ਲਿਖਦੇ, ਉਹ ਜਿੰਨੇ ਅਰਦਾਸ ਨੇ ਪੜ੍ਹੇ ਹੈ ਉਹਨਾਂ 'ਚ 2-3 ਮੁਸਲਮਾਨ ਜਿਨ੍ਹਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ, ਦੌਲਤ ਰਾਏ ਦੀ ਵੀ ਗੱਲ ਆਪ ਜੀ ਨੂੰ ਦੱਸੀ ਸੀ, ਉਹਨੇ ਸਾਰਾ ਕੁਛ ਇਹ ਬਹਾਦਰ ਸ਼ਾਹ 'ਤੇ ਮੜਿਆ। ਜਦੋਂ ਕਿ ਬਹਾਦਰ ਸ਼ਾਹ ਦੀ ਤਾਰੀਖ ਲਿਖਣ ਵਾਲੇ ਨੇ ਇਹ ਗੱਲ ਵੈਸੇ ਹੋਰ ਪਾਸੇ ਨੂੰ ਟੇਢੀ ਕਰ ਦਿੱਤੀ। ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਸੰਗਤਾਂ ਦੇ ਵਿੱਚ ਕੁਝ ਅਜਿਹੀ ਗੱਲ ਕਹਿ ਬੈਠੇ, ਇਹ ਸ਼ਬਦ ਲਿਖੇ ਵੇ ਨਾ ਉਹਦੇ, ਕਿ ਜਿਹੜੀ ਮੁਸਲਮਾਨਾਂ ਤੋਂ ਬਰਦਾਸ਼ਤ ਨਾ ਹੋਈ ਅਤੇ ਪਠਾਨ ਦੇ ਪੁੱਤ ਨੇ ਉਹਨਾਂ 'ਤੇ 3 ਵਾਰ ਕੀਤੇ ਅਤੇ ਉਹਨਾਂ ਦਾ ਸਰੀਰ ਜਾਂਦਾ ਰਿਹਾ। ਇੱਕ ਲੇਖਕ ਭਲੇ ਮਾਨਸ ਨੇ ਕਲਮ ਚੁੱਕੀ, ਉਹਨੇ ਲਿਖ ਦਿੱਤਾ ਜੀ ਗੁਰੂ ਸਾਹਿਬ ਨੇ ਘੋੜੇ ਖਰੀਦੇ ਸਨ, ਉਹਨਾਂ ਦੇ ਪੈਸੇ ਰਹਿੰਦੇ ਸੀ, ਉਹ ਘੋੜਿਆਂ ਦਾ ਵਪਾਰੀ ਸੀ, ਉਹਦੇ ਪਿੱਛੇ ਝਗੜਾ ਹੋਇਆ ਅਤੇ ਗੁਰੂ 'ਤੇ ਵਾਰ ਕਰ ਦਿੱਤਾ। ਇਹ ਸਭ ਅੰਨਾ ਚੂਹਾ ਥੋਥੇ ਤਾਨਾਂ ਵਾਲੀ ਬਾਤ ਹੈ। ਅਸਲੀਅਤ ਜੋ ਸੀ ਉਹੀ ਸੀ ਵੀ ਸੂਬਾ ਸਰਹੰਦ ਵਜੀਦ ਖਾਨ ਨੇ ਭੇਜੇ ਸਨ ਪੰਜਾਬ ਦੀ ਧਰਤੀ 'ਤੇ ਰਹਿਣ ਵਾਲੇ ਕਿਸੇ ਖਾਸ ਪ੍ਰੋਗਰਾਮ ਤੋਂ ਬਿਨਾਂ, ਅਤੇ ਆਪਣੀ ਜਾਨ ਹੀਲ ਕੇ ਗੁਰੂ 'ਤੇ ਵਾਰ ਕਰਨ ਦਾ ਮਤਲਬ ਸੀ ਵੀ ਉਹਨਾਂ ਦੀ ਜਾਨ ਵੀ ਬਹੁਤ ਵੱਡੀ ਖਤਰੇ 'ਚ, ਪਰ ਸਰਕਾਰ ਦੇ ਭੇਜੇ ਹੋਏ ਬੰਦੇ ਸਿਪਾਹੀ ਜਿਹੜੇ ਨੇ ਉਹ ਦੂਸਰੇ ਮੁਲਕਾਂ ਦੇ ਵਿੱਚ ਜਾ ਕੇ ਗ੍ਰਿਫਤਾਰ ਵੀ ਹੋ ਜਾਂਦੇ, ਮਰ ਵੀ ਜਾਂਦੇ ਹੈ। ਇਹ ਸਭ ਜਿੰਨੀ ਸੀ ਵਿਉਂਤਬੰਦੀ ਇਹ ਸਾਰੀ ਸੂਬਾ ਸਰਹੰਦ ਵਜੀਦ ਖਾਨ ਦੀ ਸੀ, ਜੋ ਗੁਰੂ ਸਾਹਿਬ ਨੂੰ ਜਿਉਂਦਾ ਨਹੀਂ ਸੀ ਦੇਖਣਾ ਚਾਹੁੰਦਾ। ਅਤੇ ਗੁਲ ਖਾਂ ਤੌਲੇ ਖਾਂ ਦਾ ਦੋਨਾਂ ਦਾ, ਇੱਕ ਦਾ ਗੁਰੂ ਸਾਹਿਬ ਨੇ ਆਪ, ਦੂਸਰੇ ਦਾ ਸਿੰਘਾਂ ਨੇ, ਅਤੇ ਉਦੋਂ ਬਾਅਦ ਸਤਿਗੁਰੂ ਮਹਾਰਾਜ ਦੇ ਤੋਪੇ ਠੀਕ ਹੋਣੇ, ਅਮਰ ਸਿੰਘ ਜ਼ਰਾ ਨੇ ਤੋਪੇ ਭਰਨੇ, ਗਰੀਬ ਨਿਵਾਜ ਸਤਿਗੁਰੂ ਨੇ ਥੋੜ੍ਹੇ ਜਿਹੇ ਜੀਵਨ ਕਾਲ ਵਿੱਚ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਐਡੀ ਵੱਡੀ ਰਚਨਾ ਸ੍ਰੀ ਦਸਮ ਗ੍ਰੰਥ ਦੀ, ਉਹ ਕੋਈ ਛੋਟਾ ਜਿਹਾ ਕਾਰਜ ਨਹੀਂ ਸੀ, ਐਡਾ ਵੱਡਾ ਗ੍ਰੰਥ ਰਚਿਆ। ਇਹ ਆਨੰਦਪੁਰ ਸਾਹਿਬ 1753 ਦੇ ਵਿੱਚ ਹੀ ਆਪ ਜੀ ਨੇ ਸਮਾਪਤ ਕਰ ਲਿਆ ਸੀ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕੁਝ ਟੀਕਾ ਟਿੱਪਣੀਆਂ ਕਰਨ ਵਾਲੇ ਕਹਿੰਦੇ ਆ ਜੀ ਉਹਦੇ 'ਚ 75 ਨਾਟਕ ਦੇ ਵਿੱਚ ਫਿਰ ਇਹ ਕਿਉਂ ਨਹੀਂ ਲਿਖਿਆ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ, ਜਦੋਂ ਭੰਗਾਣੀ ਦੇ ਯੁੱਧ ਦੀ ਗੱਲ ਕਰ ਸਕਦੇ ਨੇ ਤਾਂ ਖਾਲਸੇ ਦੀ ਸਿਰਜਣਾ ਦੀ ਵੀ ਕਰਨੀ ਚਾਹੀਦੀ ਸੀ। ਸ਼ੰਕਾ ਬੜੀ ਸੂਝਬੂਝਤਾ ਦੇ ਨਾਲ ਕੱਢੀ ਗਈ ਹੈ। ਇਹ ਗੱਲ ਵੱਖਰੀ ਹੈ ਕਿ ਸ਼ੰਕਾਵਾਦੀ ਨੇ ਤਾਰੀਖ ਨਹੀਂ ਦੇਖੀ ਦਸਮ ਗ੍ਰੰਥ ਦੀ, ਅਤੇ ਮਹਾਰਾਜ ਸਾਹਿਬ ਦੇ ਸੰਮਤ 17 ਸਹਿਸ ਬਣੀਜੈ ਅਰਧ ਸਹਿਸ ਪੁਨਤੀਨ ਕਹੀਜੈ ਭਾਦਰ ਸੁਦੀ ਅਸ਼ਟਮੀ ਰਬ ਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ, 53 ਦੇ ਵਿੱਚ ਇਹ ਗ੍ਰੰਥ ਸੰਪੂਰਨ ਹੋ ਜਾਂਦਾ। 56 ਦੇ ਵਿੱਚ ਖਾਲਸੇ ਦੀ ਸਿਰਜਣਾ ਹੁੰਦੀ ਹੈ, ਵੀ ਉਹ 2-3 ਸਾਲ ਪਹਿਲਾਂ ਹੀ ਕਿਵੇਂ ਲਿਖੀ ਜਾਂਦੀ ਘਟਨਾ। ਹਜ਼ੂਰ ਸਾਹਿਬ ਜਾ ਕੇ ਸਰਵਲੋਕ ਪ੍ਰਕਾਸ਼ ਲਿਖਦੇ ਨੇ ਮਹਾਰਾਜ, ਉਹਦੇ ਵਿੱਚ ਸਾਰੀ ਗੱਲ ਲਿਖ ਦਿੰਦੇ ਨੇ। ਇਹ ਦੋ ਲਿਖਤਾਂ ਨੇ ਮਹਾਰਾਜ ਦੀ। ਸੋ ਸਤਿਗੁਰੂ ਮਹਾਰਾਜ ਨੇ ਥੋੜ੍ਹੇ ਜੀਵਨ ਦੇ ਵਿੱਚ ਬਹੁਤ ਵੱਡੇ ਵੱਡੇ 14 ਧਰਮ ਜੰਗ ਕੀਤੇ, 14। ਸਾਰਾ ਸਰਬੰਸ ਵਾਰ ਦਿੱਤਾ। ਬਖਤ ਦੇ ਅਖੀਰ ਪਰਿਵਾਰ ਦੇ ਵਿੱਚੋਂ ਕੇਵਲ ਮਾਤਾ ਸਾਹਿਬ ਕੌਰ ਕੋਲ, ਖਾਲਸੇ ਦੀ ਮਾਤਾ। ਮਹਾਰਾਜ ਸਾਹਿਬ ਜੀ ਦਾ ਐਸਾ ਭਾਣਾ ਵੀ ਪਰਿਵਾਰ ਦੇ ਕਿਸੇ ਜੀਅ ਨੂੰ ਕੋਲ ਰੱਖਣਾ ਪਸੰਦ ਨਹੀਂ ਕੀਤਾ। ਮਾਤਾ ਸਾਹਿਬ ਕੌਰ ਨੂੰ ਤੋੜ ਦਿੱਤਾ। ਮਾਤਾ ਸਾਹਿਬ ਕੌਰ ਨੇ ਬੜੀਆਂ ਯੋਜਨੀਆਂ ਕੀਤੀਆਂ ਗਰੀਬ ਨਿਵਾਜ, ਆਪ ਜੀ ਮੈਨੂੰ ਕਿਉਂ ਕਹਿ ਰਹੇ ਹੋ ਵਾਪਸ ਜਾਣ ਵਾਸਤੇ। ਮਹਾਰਾਜ ਸਾਹਿਬ ਜੀ ਨੇ ਇਸ਼ਾਰਾ ਕੀਤਾ, ਕਹਿੰਦੇ ਸਾਹਿਬ ਕੌਰ ਹੁਣ ਅਸੀਂ ਕਿਸੇ ਹੋਰ ਦੇਸ਼ ਨੂੰ ਜਾਣਾ। ਮਾਤਾ ਜੀ ਨੇ ਜੋਦੜੀ ਕੀਤੀ ਵੀ ਇੰਨੇ ਲੰਮਾ ਸਫ਼ਰ ਪੰਜਾਬ ਤੋਂ ਦੱਖਣ ਦੀ ਧਰਤੀ ਤੱਕ ਮੈਨੂੰ ਨਾਲ ਰੱਖਿਆ, ਜਿੱਥੇ ਹੋਰ ਜਾਣਾ ਉੱਥੇ ਵੀ ਨਾਲ ਲੈ ਚੱਲੋ। ਮਹਾਰਾਜ ਹੱਸ ਪਏ, ਕਹਿਣ ਲੱਗੇ ਸਾਹਿਬ ਕੌਰ ਤੂੰ ਮੇਰੀ ਬਾਤ ਨਹੀਂ ਸਮਝੀ, ਹੁਣ ਜਿਹੜੇ ਦੇਸ਼ ਨੂੰ ਮੈਂ ਜਾਣਾ ਉੱਥੇ ਇਕੱਲੇ ਇਕੱਲੇ ਜਾਣ ਦਾ ਹੀ ਮਰਜ਼ਾਦਾ ਹੈ, ਉੱਥੇ ਕੋਈ ਕਿਸੇ ਨੂੰ ਨਾਲ ਨਹੀਂ ਲਿਜਾ ਸਕਦਾ। ਫਿਰ ਮਾਤਾ ਜੀ ਸਮਝ ਗਏ ਅਤੇ ਬੜਾ ਫਿਰ ਉਹਨਾਂ ਨੇ ਬੈਰਾਗ ਕੀਤਾ ਮਾਤਾ ਸਾਹਿਬ ਕੌਰ ਨੇ। ਮਹਾਰਾਜ ਸਾਹਿਬ ਨੇ ਕਿਹਾ ਕਿ ਤੁਹਾਨੂੰ ਇਹ ਬੈਰਾਗ ਕਰਨ ਦੀ ਲੋੜ ਨਹੀਂ। ਕਹਿਣ ਲੱਗੀ ਮਹਾਰਾਜ ਦੇਖੋ, ਇਸਤਰੀ ਦੇ 3 ਆਸਰੇ ਹੁੰਦੇ ਨੇ। ਪਹਿਲਾ ਆਸਰਾ ਹੁੰਦਾ ਪਿਤਾ ਦਾ ਘਰ, ਅਤੇ ਪਿਤਾ ਜੀ ਸੰਸਾਰ ਤੋਂ ਜਾ ਚੁੱਕੇ। ਦੂਸਰਾ ਆਸਰਾ ਹੁੰਦਾ ਸੰਤਾਨ ਹੋਵੇ, ਪੁੱਤਰ ਹੋਵੇ। ਮੇਰੀਆਂ ਦੋਨਾਂ ਭੈਣਾਂ ਦੇ ਔਲਾਦ ਸੀ, ਮੈਨੂੰ ਕਦੇ ਸੰਸਾ ਨਹੀਂ ਫੁਰਿਆ ਕਿ ਮੇਰੀ ਆਪਣੇ ਪੁੱਤਰ ਨਹੀਂ ਹੈ, ਬਲਕਿ ਮੈਨੂੰ ਚਾਰੇ ਸਾਹਿਬਜ਼ਾਦੇ ਛੋਟੀ ਮਾਂ ਕਹਿ ਕੇ ਬੁਲਾਇਆ ਕਰਦੇ ਸੀ ਔਰ ਮੈਂ ਬੜੀ ਸੰਤੁਸ਼ਟ ਸੀ ਅਤੇ ਮੈਨੂੰ ਤੁਹਾਡੇ ਚਾਰੇ ਸਾਹਿਬਜ਼ਾਦੇ ਛੋਟੀ ਮਾਂ ਕਹਿ ਕੇ ਬੋਲਦੇ ਸੀ। ਮੈਨੂੰ ਪ੍ਰਤੀਤ ਹੀ ਨਹੀਂ ਸੀ ਹੁੰਦਾ ਮੇਰੇ ਔਲਾਦ ਹੈ ਜਾਂ ਨਹੀਂ, ਅਤੇ ਚਾਰੇ ਸਾਹਿਬਜ਼ਾਦੇ ਸੰਸਾਰ ਤੋਂ ਚਲੇ ਗਏ, ਮੈਂ ਸੰਤਾਨਹੀਣੀ ਵੀ ਹੋ ਗਈ, ਛੋਟੀ ਮਾਂ ਕਹਿਣ ਵਾਲਾ ਬਿਨਾਂ ਕੋਈ ਰਿਹਾ। ਅਤੇ ਫਿਰ ਤੀਸਰਾ ਆਸਰਾ ਪਤੀ ਦਾ ਹੈ ਅਤੇ ਤੁਸੀਂ ਹੁਣ ਸੰਸਾਰ ਤੋਂ ਜਾ ਰਹੇ ਹੋ, ਥੋੜ੍ਹਾ ਬਹੁਤ ਜੀਵਨ ਕਾਲ ਲਈ ਧੰਨ ਦਾ ਆਸਰਾ ਹੁੰਦਾ, 4 ਕੁ ਆਸਰੇ ਨੂੰ ਉਹ ਮੇਰੇ ਕੋਲ ਕੋਈ ਨਹੀਂ। ਮਹਾਰਾਜ ਸਾਹਿਬ ਕਹਿਣ ਲੱਗੇ ਦੇਖ, ਸਰੀਰਾਂ ਦਾ ਮੇਲ ਸਦਾ ਨਹੀਂ ਹੁੰਦਾ ਸਾਹਿਬ ਕੌਰ, ਧੰਨ ਦੀ ਜਿਹੜੀ ਬਾਤ ਹੈ, ਮੇਰਾ ਖਾਲਸਾ ਆਪਣੀ ਮਾਂ ਸਮਝ ਕੇ ਤੈਨੂੰ ਭੇਟਾ ਦਿੰਦਾ ਰਹੇਗਾ, ਧੰਨ ਦੀ ਕਾਈ ਕਮੀ ਨਹੀਂ ਰਹੇਗੀ, ਐਂ ਲਿਖਿਆ ਤਵਾਰੀਖ ਵਿੱਚ। ਅਤੇ ਰਹੀ ਗੱਲ ਸੰਤਾਨ ਦੀ, ਤੇਰੀ ਝੋਲੀ ਵਿੱਚ ਅਸਾਂ ਖਾਲਸਾ ਪੰਥ ਪਾਇਆ ਅਤੇ ਜੋ ਵੀ ਰਹਿੰਦੀ ਦੁਨੀਆਂ ਤੱਕ ਅੰਮ੍ਰਿਤਪਾਨ ਕਰੇਗਾ ਉਹ ਤੈਨੂੰ ਮਾਂ ਸਮਝੇਗਾ, ਮੈਨੂੰ ਪਿਤਾ ਸਮਝੇਗਾ। ਅਤੇ ਤੂੰ ਤਾਂ ਏਡੇ ਵੱਡੇ ਭਾਗਾਂ ਵਾਲੀਆਂ, ਇੰਨੇ ਪੁੱਤਰਾਂ ਦੀ ਮਾਂ ਹੋ ਗਈ, ਕੋਈ 2-4 ਪੁੱਤਰਾਂ ਦੀ ਮਾਂ ਹੋਊਗੀ, ਤੂੰ ਤਾਂ ਲੱਖਾਂ ਕਰੋੜਾਂ ਦੀ ਮਾਂ ਬਣ ਗਈ ਹੈ। ਇਸ ਕਰਕੇ ਜੋ ਮਾਤਾ ਸਾਹਿਬ ਕੌਰ ਨੇ ਕਿਹਾ ਤੁਹਾਡੇ ਦਰਸ਼ਨ ਕਰੇ ਬਿਨਾਂ ਮੈਂ ਪ੍ਰਸ਼ਾਦਾ ਨਹੀਂ ਛਕਦੀ, ਦਮਦਮਾ ਸਾਹਿਬ ਦੇ ਮੁਕਾਮ ਪਰ ਇਹ ਪ੍ਰਣ ਕਰ ਲਿਆ ਸੀ। ਮਹਾਰਾਜ ਕਹਿੰਦੇ ਆ ਮੇਰੇ ਸ਼ਸਤਰ ਲੈ ਜਾ, ਇਹਨਾਂ ਨੂੰ ਪਲੰਘੇ 'ਤੇ ਸਜਾ ਦਈਂ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਪ ਜੀ ਦਾ ਪਾਠ ਕਰਕੇ ਜਦੋਂ ਅਰਦਾਸ ਕਰੇਗੀ ਇਹਨਾਂ 'ਤੇ ਵਸਤਰ ਚੁੱਕੇਗੀ, ਇਹਨਾਂ ਵਿੱਚ ਮੇਰੇ ਦਰਸ਼ਨ ਤੈਨੂੰ ਹਰ ਰੋਜ਼ ਹੋਇਆ ਕਰਨਗੇ। ਮੈਂ ਜਿੱਥੋਂ ਤੱਕ ਦਰਸ਼ਨ ਕਰਨ ਵਾਲਿਆਂ ਦੀ ਲਿਸਟ ਜਿਹੜੀ ਹੈ ਉਹ ਇੰਨੀ ਲੰਮੀ ਹੈ, ਸਹੀ ਰੂਪ ਦੇ ਵਿੱਚ ਮੈਂ ਸੁਣਾ ਨਹੀਂ ਸਕਾਂਗਾ। ਅਨੁਮਾਨ ਦੇ ਨਾਲ ਕਹਿੰਦਾ ਤਕਰੀਬਨ ਲਗਭਗ 9-10 ਐਸੇ ਪ੍ਰੇਮੀ ਨੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਣ ਤੋਂ ਬਾਅਦ ਦਰਸ਼ਨ ਦਿੰਦੇ ਰਹੇ, ਇਹ ਲਿਖਤ ਰੂਪ ਦੇ ਵਿੱਚ ਹੈ। ਉਹਨਾਂ ਨਾਲ ਵਾਅਦੇ ਕੀਤੇ ਵੀ ਜਿਵੇਂ ਮੈਣੀ ਮਾਤਾ ਨੂੰ ਕਿਹਾ ਤੁਸੀਂ ਘੁੰਗਣੀਆਂ ਵਰਤਾਉਣ ਵੇਲੇ ਬੱਚਿਆਂ ਨੂੰ ਤਿਆਰ ਕਰਕੇ ਜਿਵੇਂ ਹਰ ਰੋਜ਼ ਮੈਂ ਛਕਦਾ ਰਿਹਾ, ਉਸ ਵੇਲੇ ਮੇਰੀ ਹਾਣੀ ਬੱਚਿਆਂ ਦੇ ਵਿੱਚ ਮੇਰੀ ਝਲਕ ਤੁਹਾਨੂੰ ਪਿਆ ਕਰੇਗੀ, ਦਰਸ਼ਨ ਹੋਇਆ ਕਰਨਗੇ। ਸ਼ਿਵਦੱਤ ਨੂੰ ਕਿਹਾ ਸੀ ਤੂੰ ਜਦੋਂ ਠਾਕੁਰ ਦੀ ਪੂਜਾ ਕਰੇਗਾ ਉਹ ਤੇਰੀ ਪੂਜਾ ਵੇਲੇ ਮੈਂ ਤੈਨੂੰ ਦਰਸ਼ਨ ਦਿਆ ਕਰਾਂਗਾ। ਇਸ ਤਰ੍ਹਾਂ ਦੀ ਪਟਨਾ ਸਾਹਿਬ ਤੋਂ ਲੈ ਕੇ ਮਾਤਾ ਸਾਹਿਬ ਕੌਰ ਤੱਕ 9-10 ਪ੍ਰੇਮੀ ਨੇ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਦਾ ਉੱਥੇ ਸਰੀਰ ਗੈਰ ਹਾਜ਼ਰ ਹੈ ਤਾਂ ਵੀ ਦਰਸ਼ਨ ਹੁੰਦੇ ਰਹੇ। ਉਹਨਾਂ ਦੇ 'ਚ ਭਾਈ ਗੁਰਬਖਸ਼ ਸਿੰਘ ਵੀ ਸ਼ਾਮਲ ਹੈ। ਦਮਦਮਾ ਸਾਹਿਬ ਦੇ ਮੁਕਾਮ ਪਰ ਮਾਤਾ ਆਉਂਦੀ ਹੈ, ਬੇਨਤੀ ਕਰਦੀ ਹੈ, ਮਹਾਰਾਜ ਮੇਰੇ ਇਕਲੌਤਾ ਬੇਟਾ ਹੈ, ਇਹ ਦੱਖਣ ਦੀ ਧਰਤੀ ਨੂੰ ਨਾਲ ਲੈ ਚੱਲਿਓ, ਮੈਂ ਬਿਰਧ ਅਵਸਥਾ ਹੈ, ਮੇਰੀ ਬਿਰਧ ਅਵਸਥਾ ਦੀ ਡੰਗੋਰੀ ਹੈ ਮੇਰੇ ਕੋਲ, ਇਸ ਕਰਕੇ ਮਹਾਰਾਜ ਕਿਰਪਾ ਕਰੋ। ਮਹਾਰਾਜ ਕਹਿੰਦੇ ਭਾਈ ਗੁਰਬਖਸ਼ ਸਿੰਘ, ਅਤੇ ਭਾਈ ਗੁਰਬਖਸ਼ ਸਿੰਘ ਦੇ ਹੱਥੀਂ ਗੁਰਤਾ ਗੱਦੀ ਦਾ ਤਿਲਕ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ। ਉਦੋਂ ਭਾਈ ਸਾਹਿਬ ਦੀ ਉਮਰ 3 ਵਰੇ ਸੀ, ਗੁਰੂ ਗੋਬਿੰਦ ਸਿੰਘ ਜੀ ਦੀ 9 ਵਰੇ ਦੀ ਸੀ। ਬਾਬਾ ਬੁੱਢਾ ਸਾਹਿਬ ਦੀ ਬੰਸ ਹੈ। ਉਹ ਕਹਿਣ ਲੱਗਾ ਮਹਾਰਾਜ ਮੈਂ ਤਾਂ ਪਰਨ ਕਰ ਲਿਆ ਵੀ ਤੁਹਾਡੇ ਦਰਸ਼ਨ ਕਰੇ ਬਿਨਾਂ ਪ੍ਰਸ਼ਾਦਾ ਨਹੀਂ ਛਕਣਾ। ਮਹਾਰਾਜ ਕਹਿੰਦੇ ਤੇਰਾ ਪਰਨ ਮੈਂ ਨਵਾਉਂਗਾ, ਤੂੰ ਮੇਰਾ ਵਚਨ ਮੰਨ ਕੇ ਮਾਤਾ ਦੇ ਨਾਲ ਜਾ। ਕਹਿਣ ਲੱਗੇ ਮਹਾਰਾਜ ਕਿਸ ਤਰ੍ਹਾਂ ਹੋ? ਕਹਿੰਦੇ ਗੁਰਬਖਸ਼ ਸਿੰਘ ਤੇਰੇ ਨਾਲ ਵਚਨ ਰਿਹਾ, ਜਿੰਨੀ ਦੇਰ ਤੱਕ ਤੇਰਾ ਸਰੀਰ ਰਹੂਗਾ ਸੰਸਾਰ 'ਚ, ਮੇਰਾ ਤਾਂ ਸਰੀਰ ਪਹਿਲਾਂ ਓਲੇ ਹੋ ਜਾਣਾ, ਜਿੰਨਾ ਚਿਰ ਤੇਰਾ ਸਰੀਰ ਰਹੂਗਾ ਹਰ ਰੋਜ਼ ਤੈਨੂੰ ਇੱਕ ਵਾਰੀ ਦਰਸ਼ਨ ਮੇਰੇ ਹੋਇਆ ਕਰਨਗੇ, ਪਰ ਮਰਿਆਦਾ ਇਹ ਆ ਵੀ ਜੰਗਲ ਵਿੱਚ ਜਾ ਕੇ ਇਕਾਂਤ ਵਿੱਚ ਜਪਜੀ ਦਾ ਪਾਠ ਕਰਕੇ ਅਰਦਾਸ ਕਰੀ, ਜਦੋਂ ਅਰਦਾਸ ਦੀ ਸਮਾਪਤੀ ਕਰੇਗਾ ਤੇਰੇ ਅੱਗੇ ਮੈਂ ਉਸ ਵੇਲੇ ਖੜਾ ਹੋਊਂਗਾ। ਭਾਈ ਸਾਹਿਬ ਜੀ ਨੂੰ ਲੰਮਾ ਸਮਾਂ ਦਰਸ਼ਨ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਦੇ। ਮਾਤਾ ਸਾਹਿਬ ਕੌਰ ਨੂੰ ਸ਼ਸਤਰਾਂ ਦੇ ਵਿੱਚੋਂ, ਮਾਤਾ ਸਾਹਿਬ ਕੌਰ ਜੀ ਸ਼ਸਤਰ ਲੈ ਕੇ ਭਾਈ ਮਨੀ ਸਿੰਘ ਜੀ ਦੇ ਰਾਹੀਂ ਉਹ ਦਿੱਲੀ ਨੂੰ ਆਣ ਪਹੁੰਚੇ ਹੈ, ਅਤੇ ਪਿੱਛੇ ਮਹਾਰਾਜ ਸਾਹਿਬ ਜੀ ਪਰਿਵਾਰ ਦੇ ਵਿੱਚੋਂ, ਪਰੇ ਪਰਿਵਾਰ ਦੇ ਵਿੱਚੋਂ, ਜਿਹਦੇ 4 ਸਾਹਿਬਜ਼ਾਦੇ ਸੱਚੇ ਪਾਤਸ਼ਾਹ ਦੇ, ਅਤੇ ਮਾਤਾ ਪਿਤਾ, ਭੂਆ ਦੇ ਪੁੱਤਰ, ਮਾਮੇ ਦੇ ਪੁੱਤਰ, ਜੇ ਸਾਰਾ ਪਰਿਵਾਰ ਗਿਣੀਏ ਬਹੁਤ ਵੱਡਾ ਪਰਿਵਾਰ ਸੀ। ਔਰ ਜੋਤੀ ਜੋਤ ਸਮਾਉਣ ਵੇਲੇ ਖਾਲਸੇ ਤੋਂ ਬਿਨਾਂ ਉਹਨਾਂ ਨੇ ਉਹ ਪਰਿਵਾਰ ਚੁਣਿਆ ਜਿਹੜੇ ਪਰਿਵਾਰ 'ਤੇ ਸਦਾ ਹੀ ਮਾਣ ਕਰਦੇ ਨੇ, ਸੁਖੀ ਵਸੈ ਮੋਰੋ ਪਰਿਵਾਰਾ। ਸਾਨੂੰ ਆਪਣਾ ਪਰਿਵਾਰ ਮੰਨ ਕੇ ਇਸ ਪਰਿਵਾਰ ਦੇ ਵਿੱਚ ਸਰੀਰ ਦੇ ਪਰਿਤਿਆਗਨ ਦੀ ਗੱਲ ਕੀਤੀ ਹੈ। ਤਿਆਰੀਆਂ ਕਰਕੇ ਮਹਾਰਾਜ ਸਾਹਿਬ ਨੇ ਸੁੰਦਰ ਦਸਤਾਰ ਆਪ ਸਜਾਈ, ਆਪਣਾ ਇਸ਼ਨਾਨ ਆਪ ਕੀਤਾ, ਅਤੇ ਫਿਰ ਦਸਤਾਰ ਸਜਾਈ, ਦਾੜਾ 2 ਹਿੱਸਿਆਂ ਦੇ ਵਿੱਚ ਕਰਕੇ, ਕੋਈ ਕੋਈ ਧੌਲਾ ਵਾਲ ਸੱਚੇ ਪਾਤਸ਼ਾਹ ਦੇ ਆਇਆ ਸੀ, ਜਗ੍ਹਾ ਕਲੰਗੀ ਸਜਾਈ, ਸ਼ਸਤਰ ਬਸਤਰ ਸਜਾਏ, ਕਮਰ ਕਸਾ ਕੀਤਾ, ਸਾਰੇ ਸ਼ਸਤਰ ਸਜਾਏ, ਅਤੇ ਨਾਲ ਹੁਕਮ ਦਿੱਤਾ ਕਿ ਜਿਹੜਾ ਕਵੈਦ ਘੋੜਾ ਹੈ ਅਤੇ ਉਸ ਨੂੰ ਸੋਨੇ ਦੀ ਕਾਠੀ ਪਾ ਕੇ, ਜਿਹੜੀ ਕਾਠੀ 'ਤੇ ਸੱਚੇ ਪਾਤਸ਼ਾਹ ਗੁਰਸਿੱਖਾਂ ਨੇ ਮਹਾਰਾਜ ਸਾਹਿਬ ਦੇ ਬੈਠਣ ਵਾਸਤੇ ਘੋੜੇ ਦੇ ਉੱਤੇ ਸਜਾਈ ਹੋਈ ਸੀ, ਕਹਿੰਦੇ ਘੋੜੇ ਨੂੰ ਚੰਗੀ ਤਰ੍ਹਾਂ ਸ਼ਿੰਗਾਰ ਦਿਓ। ਹੁਣ ਕੋਈ ਮੂਹਰੇ ਉੱਤਰ ਤਾਂ ਦਿੰਦਾ ਨਹੀਂ ਸੀ, ਕਿਹੜਾ ਅੱਜ ਕੱਲ੍ਹ ਵਰਗੇ ਸਿੱਖ ਸੀ ਵੀ ਮਹਾਰਾਜ ਨੂੰ ਪੁੱਛਦੇ ਵੀ ਇਹ ਕੀ ਗੱਲ ਹੈ ਜੀ, ਤੁਸੀਂ ਤਾਂ ਜੋਤੀ ਜੋਤ ਸਮਾਉਣ ਲੱਗੇ ਹੋ, ਘੋੜੇ ਦੀ ਕੀ ਲੋੜ ਹੈ ਉੱਤੇ? ਮੇਰਾ ਖਿਆਲ ਹੋਣ ਵਾਲੇ ਹੁੰਦੇ ਉਹ ਤਾਂ ਪੁੱਛਦੇ ਮਹਾਰਾਜ ਨੂੰ ਵੀ ਆ ਕੀ ਕਰਨ ਲੱਗੇ ਹੋ, ਇੱਕ ਪਾਸੇ ਕਈ ਜਾਣੇ ਜੋਤੀ ਜੋਤ ਸਮਾਉਣੇ, ਇੱਕ ਪਾਸੇ ਕਈ ਜਾਣੇ ਘੋੜਾ ਤਿਆਰ ਕਰ ਦਿਓ। ਉਹ ਸਿੱਖ ਸੀ, ਸ਼ੰਕਾਵਾਦੀ ਨਹੀਂ ਸੀ, ਸਤ ਵਚਨ ਸਾਧੂ ਉਪਦੇਸ਼, ਅਤੇ ਮਨ ਦੇ ਵਿੱਚ ਤਾਂ ਹੈ ਸੀ ਵੀ ਐਸਾ, ਇੱਕ ਪਾਸੇ ਜੋਤੀ ਜੋਤ ਸਮਾਉਣ ਦੇ ਲਈ ਗੋਬਿੰਦ ਬਾਗ ਹੈ ਨਾਲ ਹੀ, ਅਤੇ 125 ਰੁਪਏ ਦੀਆਂ ਲੱਕੜਾਂ, ਚਾਂਦੀ ਦੇ ਰੁਪਏ ਹੁੰਦੇ ਸੀ, ਚੰਦਨ ਦੀ ਚਿਖਾ ਤਿਆਰ ਕੀਤੀ ਗਈ ਹੈ, ਔਰ ਜਿਹੜੇ ਸਿੰਘਾਂ ਨੇ ਉਸ ਵੇਲੇ ਲੱਕੜਾਂ ਢੋਈਆਂ। ਸਾਧ ਸਿੰਘ ਜੀ ਜਦੋਂ ਕਿਤੇ ਉਹਨਾਂ ਦੀ ਵਿਵਸਥਾ ਪੜ੍ਹਦੇ ਹਾਂ ਨਾ, ਅੱਖਾਂ ਤੋਂ ਪਾਣੀ ਆ ਜਾਂਦਾ, ਅਤੇ ਇੱਕ ਦੂਜੇ ਨਾਲ ਬੋਲਦੇ ਨਹੀਂ, ਲੱਕੜਾਂ ਢੋਂਦੇ ਨੇ, ਅਤੇ ਕਿਹਦੇ ਵਾਸਤੇ ਲੱਕੜਾਂ ਢੋ ਰਹੇ ਹਾਂ, ਕਿਹਦਾ ਸਰੀਰ ਇਹਦੇ ਵਿੱਚ ਸਮਾਪਤ ਹੋਣਾ, ਚਿਖਾ ਵੀ ਤਿਆਰ ਕਰਦੇ, ਅੱਖਾਂ ਤੋਂ ਹੰਝੂ ਵੀ ਬਹਾ ਰਹੇ, ਅਤੇ ਹੁਕਮ ਵੀ ਮੰਨ ਰਹੇ ਨੇ, ਪਰ ਵਿਛੋੜੇ ਦਾ ਦਰਦ ਵੀ ਬਹੁਤ ਵੱਡਾ ਹੈ ਹਿਰਦੇ 'ਚ, ਅਤੇ ਇੱਕ ਦੂਜੇ ਨਾਲ ਬੋਲ ਨਹੀਂ ਰਿਹਾ ਕੋਈ। ਅਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇਸ਼ਨਾਨ ਕਰਕੇ ਜਗ੍ਹਾ ਕਲੰਗੀ ਵਸਤਰ ਸ਼ਸਤਰ ਸਭ ਸਜਾ ਕੇ, ਅਤੇ ਵੀ ਜਦੋਂ ਪੂਰੀ ਤਿਆਰੀ ਹੋ ਗਈ ਹੈ, ਮਹਾਰਾਜ ਸਾਹਿਬ ਕਹਿੰਦੇ ਕਨਾਤ ਤਾਣ ਦਿਓ। ਕੁਝ ਸਾਡੇ ਪ੍ਰਚਾਰਕਾਂ ਨੂੰ ਕਨਾਤ ਦੇ ਉੱਤੇ ਇਤਰਾਜ਼ ਹੈ, ਕਹਿੰਦੇ ਜੀ ਇਹ ਕਨਾਤ ਦੀ ਤਾਂ ਲੋੜ ਹੀ ਨਹੀਂ ਸੀ। ਠੀਕ ਆ ਭਾਈ, ਤੁਹਾਨੂੰ ਲੋੜ ਨਹੀਂ ਹੋਣੀ, ਉਸ ਵੇਲੇ ਸਿੱਖਾਂ ਨੂੰ ਲੋੜ ਹੋਣੀ ਹੈ, ਜਾਂ ਗੁਰੂ ਨੂੰ, ਗੁਰੂ ਦੀ ਜਿਹੜੀ ਕਰਨੀ ਹੈ ਉਹਦੇ ਲਈ ਧਾਵਣ ਦੀ ਲੋੜ ਨਹੀਂ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਤਾਂ ਇਹ ਤਾਂ ਜੋ ਗੁਰੂ ਕਰ ਰਿਹਾ ਸੱਤ ਹੀ ਸੱਤ ਹੈ, ਸਾਨੂੰ ਸ਼ੰਕਾ ਦੀ ਲੋੜ ਨਹੀਂ। ਸ਼ੰਕਾ ਕੀਤੀ ਸਿੱਖ ਨਹੀਂ ਰਿਹਾ, ਅਤੇ ਇਸ ਕਰਕੇ ਸਾਧ ਸੁਣ ਜੀ ਕਨਾਤ ਤਨ ਦਾ ਕਾਰਨ ਸੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਸਾਰੀਆਂ ਤਿਆਰੀਆਂ ਹੋ ਗਈਆਂ, ਤੁਰਨ ਵੇਲੇ ਫਿਰ ਕਹਿੰਦੇ ਆ ਖਾਲਸਾ ਜੀ, ਜਿਵੇਂ ਕੋਈ ਸਾਧ ਸੁਣ ਜੀ ਪਿਤਾ ਵਿਛੜਨ ਲੱਗਿਆ ਆਪਣੇ ਪੁੱਤਰਾਂ ਨੂੰ ਵਾਰ ਵਾਰ ਦਿਲਾਸਾ ਦਿੰਦਾ, ਖਾਸ ਕਰਕੇ ਜਿਹੜੇ ਲਾਇਕ ਪੁੱਤਰਾਂ ਦਾ ਪਿਤਾ ਨੂੰ ਵਿਸ਼ਵਾਸ ਹੁੰਦਾ ਨਾ ਵੀ ਇਹ ਮੇਰੇ ਵਿਛੋੜੇ ਨੂੰ ਸਹਿਣ ਨਹੀਂ ਕਰਨਗੇ, ਉਹ ਕਿਤੇ ਪ੍ਰਦੇਸ਼ ਨੂੰ ਜਾਣ ਲੱਗਿਆ ਕਹਿੰਦਾ ਪੁੱਤਰੋ ਮੈਂ ਤੁਹਾਡੇ ਨਾਲ ਹੀ ਹਾਂ, ਤੁਸੀਂ ਕਿਉਂ ਇੰਨਾ ਬਰਾਕ ਕਰਦੇ ਹੋ? ਪੁੱਤਰ ਫਿਰ ਵੀ ਬਰਾਕ ਕਰਦੇ। ਉਹ ਮੁੜ ਮੁੜ ਕੇ ਗੋਦ ਵਿੱਚ ਲੈਂਦਾ ਹੈ, ਉਹਨਾਂ ਦਾ ਮੱਥਾ ਚੁੰਮਦਾ, ਪਿਆਰ ਕਰਦਾ, ਕਈ ਤਰ੍ਹਾਂ ਦੇ ਬਚਨ ਕਰਦਾ, ਦੁਨਿਆਵੀ ਪਿਤਾ ਦੀ ਮੈਂ ਗੱਲ ਕਰਦਾ। ਅਤੇ ਇੱਕ ਸਤਿਗੁਰੂ ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਆਪਣੇ ਖਾਲਸੇ ਨਾਲ ਬਹੁਤ ਪਿਆਰ ਸਨੇਹ ਕਰਦੇ ਹੈ, ਵਾਰ ਵਾਰ ਕਹਿੰਦੇ ਭਾਣੇ ਵਿੱਚ ਰਹਿਣਾ, ਵਾਰ ਵਾਰ ਕਹਿੰਦੇ ਆ ਤੁਸੀਂ ਇਸ ਤਰ੍ਹਾਂ ਕਰਨਾ, ਮੁੜ ਮੁੜ ਕੇ ਕਹਿੰਦੇ ਆ ਤੁਸੀਂ ਮੈਨੂੰ ਆਪਣੇ ਅੰਗ ਸੰਗੀ ਸਮਝਣਾ, ਮੈਨੂੰ ਜਿੱਥੋਂ ਵੀ ਯਾਦ ਕਰੋਗੇ, ਸਿੰਘ ਸੋ ਰਹਿਤ ਪੰਚ ਜੈ ਮਿਲੇ, ਮਮ ਸਰੂਪ ਤੈ ਜਾਨੋ ਭਲੇ, ਸ਼ਾਦਨ ਭੋਜਨ ਜੋ ਤਿੰਨ ਦੇ, ਮੋਹ ਕੋ ਪਹੁੰਚਾਵਤ ਸਿੱਖ ਸੇ, ਸਿੱਖ ਪੰਚਨ ਮੈਂ ਮੇਰੋ ਬਾਸਾ, ਪੂਰਨ ਕਰੋ ਧਰੇ ਜੋ ਆਸਾ। ਇਹ ਸਾਰੇ ਵਚਨ ਕਰਦੇ ਹੋਏ ਮਹਾਰਾਜ ਸਾਹਿਬ ਜੀ ਜਿਸ ਵੇਲੇ ਸਾਧ ਸਿੰਘ ਜੀ ਹੁਣ ਅੰਤਿਮ ਮਰਿਆਦਾ ਦੱਸਦੇ ਨੇ, ਤਨੀ ਕਨਾਤ ਪੌਰ ਜਿਸ ਥਾਨਾ, ਤੈ ਸਿਰ ਹੋਏ ਕਰ ਬਾਕ ਬਖਾਨਾ। ਉਸ ਵੇਲੇ ਮਹਾਰਾਜ ਸਾਹਿਬ ਜੀ ਵਚਨ ਕੀਤਾ ਕਿ ਜਿਸ ਵੇਲੇ ਜੈ ਚਿਖਾ ਪਰ ਬੈਠੇ ਜਬੈ, ਜਦੋਂ ਅਸੀਂ ਚਿਖਾ ਦੇ ਉੱਤੇ ਜਾ ਕੇ ਬੈਠ ਜਾਵਾਂਗੇ। ਅਤੇ ਇਹ ਦੋ ਗੱਲਾਂ ਜਿਹੜੀਆਂ ਨੇ, ਇੱਕ ਤਾਂ ਕਤਲਗਾਹ ਦੇ ਵਿੱਚ, ਅਤੇ ਕੋਈ ਕਤਲ ਹੋਣ ਵਾਲਾ ਚੱਲ ਕੇ ਆਪ ਗਿਆ ਹੋਏ ਬਿਨਾਂ ਸਿਪਾਹੀਆਂ ਦੀ ਗ੍ਰਿਫਤਾਰੀ ਤੋਂ, ਉਹ ਗੁਰੂ ਤੇਗ ਬਹਾਦਰ ਸਾਹਿਬ। ਅਤੇ ਪਹਿਲੇ ਜਾਮੇ ਦੇ ਅੰਦਰ ਗੁਰੂ ਨਾਨਕ ਨੇ ਸੰਸਾਰ ਨੂੰ ਇਹ ਖੇਡ ਰਚ ਕੇ ਦਿਖਾ ਦਿੱਤੀ, ਅਤੇ ਕੇਵਲ ਚਾਦਰਾਂ ਹੀ ਰਹਿ ਗਈਆਂ ਸੀ, ਉੱਥੇ ਸਰੀਰ ਨਹੀਂ ਸੀ ਰਿਹਾ। ਅਤੇ ਦਸਵੇਂ ਜਾਮੇ ਵਿੱਚ ਆਦਿ ਅੰਤ ਦੀ ਏਕਤਾ ਕਰਨ ਲੱਗੇ ਨਾ, ਕਿ ਵਿਸ਼ਵਾਸ ਹੋ ਜਾਏ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਸ਼ਰਧਾ ਕਮਜ਼ੋਰ ਹੈ, ਕਿ ਗੁਰੂ ਨਾਨਕ ਨੇ ਹੀ ਦਸ ਜਾਮੇ ਧਾਰਨ ਕੀਤੇ ਸੀ। ਜਿਹੜੀ ਕਲਾ ਪਹਿਲੇ ਜਾਮੇ 'ਚ ਵਰਤਾ ਸਕਦੇ, ਦਸਵੇਂ 'ਚ ਵੀ ਵਰਤਾ ਸਕਦੇ ਨੇ। ਜੇ ਸਰੀਰ ਪਹਿਲੇ ਜਾਮੇ 'ਚ ਇਕਨੋਲੇ ਕਰ ਸਕਦੇ, ਦਸਵੇਂ ਜਾਮੇ 'ਚ ਵੀ ਕਰ ਸਕਦੇ। ਇਹ ਆਦਿ ਅੰਤ ਏਕਤਾ ਕੀਤੀ ਹੈ। ਅਤੇ ਇੱਥੇ ਸਾਧ ਸੰਗਤ ਇਹ ਪ੍ਰਸੰਗ ਖੜਾ, ਆਓ ਮਨ ਬਿਰਤੀ ਇਕਾਗਰ ਕਰਕੇ ਸਰਵਣ ਕਰੋ ਜੀ।
ਸ੍ਰੀ ਵਾਹਿਗੁਰੂ ਜੀ। ਤਨੀ ਕਨਾਤ ਪੌਰ ਜਿਸ ਥਾਨਾ,
ਕਨਾਤ ਤਾਣ ਦਿੱਤੀ ਗਈ ਹੈ, ਜਿਸ ਥਾਂ ਤੇ ਚਿਖਾ ਹੈ ਉਸ ਥਾਂ ਤੇ, ਤੇ ਜਿਸ ਥਾਂ ਨੂੰ ਚੰਗੀ ਤਰ੍ਹਾਂ ਸਵਾਰ ਕੇ ਤੇ ਚੰਦਨ ਦੀ ਚਿਖਾ ਬਣਾਈ ਹੋਈ ਹੈ, ਤੇ ਕਨਾਤ ਤਾਣ ਦਿੱਤੀ, ਗੁਰੂ ਦਾ ਹੁਕਮ ਸੀ, ਹੁਕਮ ਦੇ ਵਿੱਚ ਇਹ ਤਨਾਤ ਤਾਣ ਦਿੱਤੀ ਗਈ।
ਤੈ ਚਿਰ ਹੋਏ ਕਰ ਬਾਕ ਬਖਾਨਾ,
ਮਹਾਰਾਜ ਸਾਹਿਬ ਜੀ ਨੇ ਉੱਥੇ ਸਥਿਰ ਹੋ ਕਰਕੇ ਖੜ ਕੇ ਫਿਰ ਬਚਨ ਕੀਤਾ ਹੈ,
ਜਾਇ ਚਿਖਾ ਪਰ ਬੈਠੇ ਜਬੈ।
ਮਹਾਰਾਜ ਕਹਿੰਦੇ ਵੀ ਜਦੋਂ ਮੈਂ ਇਹ ਚੰਦਨ ਦੀ ਚਿਖਾ ਜਿਹੜੀ ਤਿਆਰ ਕੀਤੀ ਹੈ ਖਾਲਸਾ ਜੀ, ਜਦੋਂ ਮੈਂ ਇਹਦੇ ਉੱਤੇ ਜਾ ਕੇ ਬੈਠ ਜਾਵਾਂ,
ਤੁਰਤ ਪ੍ਰਦਸ਼ਨਾ ਦੈਕਰ ਸਭੈ,
ਤੇ ਤੁਸੀਂ ਭਾਈ ਫਿਰ ਆਪਣੀ ਅੰਤਿਮ ਜਿਹੜੀ ਸ਼ਰਧਾ ਮੇਰੇ ਨਾਲ ਸੁਨੇਹ ਦਾ ਪ੍ਰਗਟਾਵਾ, ਉਹ ਤੁਸੀਂ ਪ੍ਰਦਖਣਾ ਕਰਕੇ ਤੇ ਅੰਤ ਵੇਲੇ ਦੀ ਫਤਿਹ ਬੁਲਾ ਕੇ ਤੇ ਨਮਸਕਾਰ ਕਰਕੇ ਤੁਸੀਂ ਬਾਹਰ ਚਲੇ ਜਾਣਾ, ਇੱਥੇ ਰਹਿਣਾ ਨਹੀਂ, ਅੰਦਰ ਕਿਸੇ ਨੇ ਵੀ ਨਹੀਂ ਰਹਿਣਾ ਹੈ, ਤੇ ਚੰਡਾ ਲਗਾ ਕੇ ਬਾਹਰ ਤੁਰੰਤ ਹੀ ਬਾਹਰ ਚਲੇ ਜਾਣਾ। ਇਹ ਹੁਕਮ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ।
ਬਾਹਰ ਹੁਤਾਸਨ ਕਾ ਜਵਲਤਾ ਵਾਵੋ,
ਇਹ ਹੁਤਾਸਨ ਨਾਮ ਅੱਗ ਦਾ ਹੈ। ਤੇ ਬਾਹਰ ਮੁੜ ਕੇ ਬਾਹਰ ਜਦੋਂ ਨਮਸਕਾਰ ਕਰ ਲਵੋ, ਫਿਰ ਚੰਡਾ ਭੇਟ ਕਰਦੇ ਹੋ, ਜਿਸ ਵੇਲੇ ਪ੍ਰਜਵਲਿਤ ਹੋ ਜਾਏ ਅੱਗ,
ਨਮੋ ਕਰਤ ਹੀ ਬਹਿਰ ਸਦਾਵੋ,
ਫਿਰ ਭਾਈ ਨਮਸਕਾਰ ਕਰਕੇ ਤੁਸੀਂ ਬਾਹਰ ਚਲੇ ਜਾਣਾ, ਅੰਦਰ ਨਹੀਂ ਠਹਿਰਨਾ ਹੈ ਕਿਸੇ ਨੇ ਵੀ।
ਇਸ ਕਾਰਜ ਮੈਂ ਬਿਲਮ ਨਾ ਕਰਨੀ,
ਮਹਾਰੇ ਕਹਿੰਦੇ ਇਹ ਜਿਹੜਾ ਕੁਛ ਤੁਹਾਨੂੰ ਦੱਸਿਆ ਇਹਦੇ ਚ ਦੇਰ ਨਹੀਂ ਕਰਨੀ, ਪ੍ਰਦਖਣਾ ਕਰਨ ਵਿੱਚ, ਮੱਥਾ ਟੇਕਣ ਵਿੱਚ, ਚੰਡਾ ਭੇਟ ਕਰਨ ਵਿੱਚ ਦੇਰੀ ਨਹੀਂ ਕਰਨੀ ਹੈ, ਤੁਰੰਤ ਕਰਨਾ ਇਹ ਕਾਰਜ, ਜਲਦੀ ਕਰਕੇ ਬਾਹਰ ਚਲੇ ਜਾਣਾ।
ਜਪੋ ਪਰਮੇਸ਼ਰ ਧੀਰਜ ਧਰਨੀ,
ਤੇ ਮਹਾਰਾਜ ਸਾਹਿਬ ਕਹਿੰਦੇ ਖਾਲਸਾ ਜੀ ਦੋ ਗੱਲਾਂ ਹਮੇਸ਼ਾ ਚੇਤੇ ਰੱਖਣੀਆਂ, ਇੱਕ ਤਾਂ ਧੀਰਜ ਨਹੀਂ ਤਿਆਗਣੀ ਹੈ, ਮਨ ਨੂੰ ਸਥਿਰ ਰੱਖਣਾ ਹੈ, ਇੱਕ ਪਰਮਾਤਮਾ ਦਾ ਜਾਪ ਕਰਨਾ। ਪਰਮ ਈਸ਼ਵਰ ਵਾਹਿਗੁਰੂ ਹੈ, ਪਰਮਾਤਮਾ ਦਾ ਜਾਪ ਔਰ ਧੀਰਜ, ਅਤੇ ਧੀਰਜ ਇਹ ਬਹੁਤ ਵੱਡਾ ਗੁਣ ਹੈ। ਅਤੇ ਜਿਹੜਾ ਜਤ ਪਹਾਰਾ ਧੀਰਜ ਸੁਨਿਆਰ, ਇਹ ਅੰਤਰੀਵ ਰੂਹਾਨੀਅਤ ਦੀ ਘਾਟ ਦੇ ਵਿੱਚ ਵੀ ਧੀਰਜ ਦਾ ਬਹੁਤ ਵੱਡਾ ਮਹੱਤਵਪੂਰਨ ਯੋਗਦਾਨ ਹੈ। ਅਤੇ ਧੀਰਜ ਜਿਸ ਬੰਦੇ ਦੇ ਕੋਲ ਹੈ, ਉਹਦੀ ਦਿਮਾਗ ਦੀ ਚੇਤਨਾ ਵੀ ਪੂਰਾ ਕੰਮ ਕਰਦੀ ਰਹਿੰਦੀ ਹੈ। ਇਹ ਜਦੋਂ ਧੀਰਜ ਖੋਇਆ ਜਾਏ ਸੋਚ ਦੇ ਵਿੱਚ ਵੀ ਬਹੁਤ ਫਰਕ ਪੈ ਜਾਂਦਾ। ਆ ਜਿੰਨੇ ਵੀ ਆਪ ਜੀ ਸੁਣਦੇ ਹੋ ਨਾ, ਅਤੇ ਜਿਨ੍ਹਾਂ ਦੀ ਆਪਣੀ ਧੀਰਜ ਖੋਈ ਗਈ ਹੈ, ਉਹਨਾਂ ਦੇ ਦਿਮਾਗ ਦਾ ਸੰਤੁਲਨ ਇੰਨਾ ਵਿਗੜ ਗਿਆ ਵੀ ਉਹ ਉਹਨਾਂ ਨੂੰ ਹੀ ਨਹੀਂ ਪਤਾ ਲੱਗਦਾ ਵੀ ਅਸੀਂ ਕੀ ਕਹਿ ਰਹੇ ਹਾਂ, ਬਾਕੀ ਦੇ ਅੰਤਾਂ ਕੀ ਪਤਾ ਲੱਗਣਾ। ਜਦੋਂ ਕੋਈ ਕ੍ਰੋਧ ਵਿੱਚ ਬੋਲੂਗਾ, ਮੈਂ ਬੋਲਾਂ ਦੂਜਾ ਕੋਈ ਹੋਰ ਬੋਲੇ, ਉਹਦੇ ਬੋਲਣ ਦੇ ਵਿੱਚ ਬਹੁਤ ਵੱਡੀਆਂ ਗਲਤੀਆਂ ਹੋਣਗੀਆਂ। ਜਦੋਂ ਕੋਈ ਧੀਰਜ ਨਾਲ ਬੋਲੂਗਾ ਉਹਦੇ 'ਚ ਕੋਈ ਵੀ ਗਲਤੀ ਨਹੀਂ ਹੁੰਦੀ। ਸੋ ਇਸ ਕਰਕੇ ਮਹਾਰਾਜ ਨੇ ਜੀਵਨ ਦੇ 'ਚ ਧੀਰਜ ਜਿਹੜੀ ਹੈ, ਔਰ ਖਾਸ ਕਰਕੇ ਬਿਪਤ ਕਾਲ ਦੇ ਵਿੱਚ, ਆਪਤ ਕਾਲ ਮੈਂ ਧੈਰਿਆ ਕੋ ਪਕੜੇ, ਇਹ ਕਿਹਾ ਧਰਮ ਸ਼ਾਸਤਰਾਂ ਵਿੱਚ ਕਿ ਬਿਪਤਾ ਦੇ ਵੇਲੇ ਜੀਵ ਨੂੰ ਧੀਰਜਤਾ ਤੋਂ ਕੰਮ ਲੈਣਾ ਚਾਹੀਦਾ। ਨਹੀਂ ਤਾਂ ਜਿਹੜਾ ਕਾਰਜ ਹੋ ਵਿਗੜ ਗਿਆ ਉਹ ਤਾਂ ਵਿਗੜ ਗਿਆ, ਅਤੇ ਜੇ ਧੀਰਜਤਾ ਨਹੀਂ ਹੋਏਗੀ ਹੋਰ ਵੀ ਵਿਗੜੂਗਾ, ਉਹ ਸਾਡੀ ਕਹਾਲਪਣੇ ਦੇ ਵਿੱਚ ਆ ਕੇ ਵਿਗੜ ਜਾਣਾ। ਜੋ ਅਚਨਚੇਤ ਹੋਇਆ, ਕਿਸੇ ਸੰਬੰਧੀ ਦਾ ਵਿਛੜਨਾ ਹੋ ਗਿਆ ਅਚਾਨਕ, ਅਤੇ ਕੋਈ ਹੋਰ ਘਟਨਾ ਵਾਪਰੀ ਜਿਹਦੇ 'ਚ ਧਨ ਚਲਿਆ ਗਿਆ, ਮਕਾਨ ਚਲਿਆ ਗਿਆ, ਸੰਤਾਨ ਚਲੀ ਗਈ, ਕੋਈ ਸੰਬੰਧੀ ਚਲਿਆ ਗਿਆ, ਪਤੀ ਜਾਂ ਪਤਨੀ, ਇਹ ਤਾਂ ਅਚਾਨਕ ਘਟਨਾ ਵਾਪਰਦੀਆਂ ਰਹਿਣੀਆਂ। ਜੇ ਧੀਰਜ ਖੋਈ ਗਈ, ਬਹੁਤ ਸਾਰੇ ਬੰਦੇ ਪਾਗਲ ਹੋਏ ਦੇਖੇ ਗਏ, ਜਿਹੜਾ ਕੁਛ ਹੋ ਗਿਆ ਉਹ ਤਾਂ ਹੋ ਗਿਆ, ਉਦੋਂ ਬਾਅਦ ਪਾਗਲ ਹੋਈ ਸੜਕਾਂ 'ਚ ਤੁਰੇ ਫਿਰਦੇ ਨੇ। ਤੋ ਇਸ ਕਰਕੇ ਮਹਾਰਾਜ ਕਹਿੰਦੇ ਖਾਲਸਾ ਜੀ ਧੀਰਜ ਕਰਨੀ ਹੈ, ਮੇਰੇ ਵਿਛੋੜੇ ਧੀਰਜ ਨਹੀਂ ਖੋਣੀ ਹੈ।
ਇਮ ਕਹਿ ਸ੍ਰੀ ਪ੍ਰਭ ਕਿਰਪਾ ਨਿਦਾਨਾ,
ਇਮ ਇਸ ਪ੍ਰਕਾਰ ਕਹਿ ਕੇ ਕਿਰਪਾ ਦੇ ਨਿਦਾਨ ਨਾਮ ਹੈ ਖਜ਼ਾਨੇ ਦਾ। ਗੁਰੂ ਸਾਹਿਬ ਦੇ ਕੋਲ ਕਿੰਨੀ ਕੁ ਕਿਰਪਾ ਹੈ, ਕਹਿੰਦੇ ਖਜ਼ਾਨਾ ਹੈ ਕਿਰਪਾ ਦਾ ਬਹੁਤ ਵੱਡਾ, ਮਹਾਰਾਜ ਦਾ ਅਕਾਲ ਪੁਰਖ ਦਾ ਬਖਸ਼ਿਆ ਹੋਇਆ, ਅਤੇ ਕਿਰਪਾ ਦੇ ਭਰੇ ਨੇਤਰਨ, ਕਿਰਪਾ ਕਿਠਾਕ ਅਵਲੋਕਨ ਕਿਨੋ ਦਾਸ ਕਾ ਦੁੱਖ ਵਿਦਾਰਿਓ, ਤੇ ਐਸੇ ਕਿਰਪਾ ਦੇ ਨਿਧਾਨ ਖਜ਼ਾਨੇ ਸਤਿਗੁਰੂ ਜੀ
ਪਹੁੰਚੋ ਜਾਏ ਚਿਤਾ ਜਿਸ ਥਾਨਾ।
ਮਹਾਰਾਜ ਸਾਹਿਬ ਜੀ ਸ਼ਸਤਰ ਵਸਤਰ ਸਜਾ ਕੇ, ਘੋੜਾ ਸਜਾ ਕੇ, ਘੋੜ ਤਬੇਲੇ ਦੇ ਵਿੱਚ, ਔਰ ਜਿਹੜਾ ਘੋੜਿਆਂ ਦਾ ਜਥੇਦਾਰ ਹੈ ਤਬੇਲੇ ਦਾ, ਉਹ ਜਿੰਦਰੇ ਲਾ ਕੇ, ਅਤੇ ਘੋੜਾ ਤਾਂ ਤਿਆਰ ਕਰ ਦਿੱਤਾ, ਜਿੰਦਰਾ ਲਾ ਕੇ ਚਾਬੀਆਂ ਕੋਲ ਲੈ ਕੇ, ਅਤੇ ਉਹ ਵੀ ਸਤਿਗੁਰੂ ਮਹਾਰਾਜ ਦੇ ਵਿਛੋੜੇ ਦੇ ਵੇਲੇ ਉੱਥੇ ਖੜਾ ਵੀ ਘੋੜਾ ਤਿਆਰ ਕਰਨਾ ਤਾਂ ਮਹਾਰਾਜ ਦਾ ਹੁਕਮ ਹੈ, ਜਿੰਦਰਾ ਲਾਇਆ, ਅਤੇ ਉਹ ਵੀ ਉੱਥੇ ਵਿੱਚ ਖੜਾ। ਅਤੇ ਮਹਾਰਾਜ ਸਾਹਿਬ ਜੀ ਹੁਣ ਆਪਣੇ ਜੀਵਨ ਦੀ ਆਖਰੀ ਖੇਡ ਖੇਡਣ ਲੱਗੇ ਨੇ, ਸੰਸਾਰ ਨੂੰ ਐਡੇ ਵੱਡੇ ਖਾਲਸਾ ਪੰਥ ਵਰਗੇ ਸਾਧ ਸਿੰਘ ਜੀ ਨਵੇਂ ਧਰਮ ਨੂੰ ਦੇ ਕਰਕੇ ਸੰਸਾਰ ਤੋਂ ਓਹਲੇ ਹੋਣ ਲੱਗੇ ਨੇ, ਸਰਬੰਸ ਵਾਰ ਕੇ, ਅਤੇ ਉਹ ਸਰੀਰ ਦੇ ਵਾਰਨ ਵੇਲੇ, ਸਰੀਰ ਨੂੰ ਸੰਸਾਰ ਤੋਂ ਓਹਲੇ ਕਰਨ ਵੇਲੇ, ਦੇਹ ਨੂੰ ਪੰਜਾਂ ਤੱਤਾਂ ਦੇ ਵਿੱਚ ਮਿਲਾਉਣ ਵਾਸਤੇ ਮਹਾਰਾਜ ਸਾਹਿਬ ਨੇ ਇਹ ਚੋਜ ਕੀਤਾ ਹੈ।
ਤਨਖ ਸਕੰਧ ਤੁਫੰਗ ਟਿਕਾਈ,
ਭਾਈ ਸਾਹਿਬ ਜੀ ਕਹਿੰਦੇ ਨੇ ਉਸ ਵੇਲੇ ਤੇ ਲੋਕੀ ਦੇਖ ਕੇ ਹੈਰਾਨ ਰਹਿ ਰਹੇ ਨੇ, ਜਿਹੜਾ ਧਨਸ਼ਵਾਨ ਹੈ ਇਹ ਮਹਾਰਾਜ ਸਾਹਿਬ ਨੇ ਮੋਢੇ ਦੇ ਉੱਤੇ ਟਿਕਾਇਆ ਹੋਇਆ ਹੈ, ਤੇ ਧਨਸ਼ ਸਿਕੰਧ ਤੇ ਤੁਫੰਗ ਟਿਕਾਈ, ਬੰਦੂਕ ਵੀ ਪਕੜੀ ਹੋਈ ਆ ਹੱਥ ਵਿੱਚ,
ਬਰਸ਼ੀ ਦਾਹਿਨੇ ਹੱਥ ਉਠਾਈ,
ਸੱਜੇ ਹੱਥ ਦੇ ਵਿੱਚ ਇੱਕ ਬਰਸ਼ੀ ਪਕੜੀ ਆ, ਛੋਟਾ ਤੀਰ ਮਹਾਰਾਜ ਸਾਹਿਬ ਜੀ ਨੇ,
ਪੇਸ ਕਬਜ ਜਮਦਾੜ ਕੁਠਾਰਾ,
ਪੇਚ ਕਬਜ ਜਾਂ ਮੂਹਰੇ ਤੋਂ ਤਿੱਖਾ ਹੁੰਦਾ ਹੈ ਸ਼ਸਤਰ ਸਾਧ ਜੀ, ਸੰਜੋਆ ਆਜ ਬੀਧਣ ਵਾਸਤੇ ਹੁੰਦਾ ਹੈ, ਤੇ ਉਹ ਪੇਚ ਕਬਜ ਜਿਹੜਾ ਉਹ ਵੀ ਮਹਾਰਾਜ ਸਾਹਿਬ ਨੇ ਸੁਧਾਰਿਆ ਹੋਇਆ, ਪੇਚ ਕਬਜ ਜਮਦਾੜ ਕੁਠਾਰਾ, ਤੇ ਕੁਠਾਰਾ ਸਾਧ ਸਿੰਘ ਕੁਹਾੜੇ ਨੂੰ ਕਹਿੰਦੇ ਆ, ਕੁਹਾੜਾ ਦੂਸਰਾ ਲੱਕੜਾਂ ਪਾੜਨ ਵਾਲਾ ਨਾ ਸਮਝਣਾ, ਆਮ ਕਰਕੇ ਸਾਡੀ ਪੰਜਾਬੀ ਬੋਲੀ 'ਚ ਉਹਨੂੰ ਕੁਹਾੜਾ ਕਹਿੰਦੇ, ਇਹ ਕੁਹਾੜਾ ਉਹ ਹੈ ਜਿਹੜਾ ਪਰਸਰਾਮ ਦੇ ਕੋਲ ਇਹ ਤਵਰ ਹੈ, ਇਹ ਵਿਚਾਲਿਓਂ ਵੱਡਾ ਜਿਹਾ ਹੁੰਦਾ ਹੈ ਜਿਸ ਤਰ੍ਹਾਂ ਤੀਰ ਕਮਾਨ ਦੀ ਸ਼ਕਲ ਹੁੰਦੀ ਹੈ, ਤੇ ਇਹ ਸ਼ਸਤਰ ਜਿਹੜਾ ਹੈ ਜੰਗ ਦੇ ਵਿੱਚ ਕੰਮ ਹੁੰਦਾ ਹੈ, ਤੇ ਇਸ ਕਰਕੇ ਉਹ ਵੀ ਮਹਾਰਾਜ ਸਾਹਿਬ ਜੀ ਨੇ, ਔਰ ਜਮਦਾੜ ਜਿਹੜੀ ਜਮਾਂ ਦੀ ਦਾੜ੍ਹ ਮਨ ਹੁੰਦੀ ਹੈ, ਖੰਜਰ ਜਿਹੜੀ ਹੈ ਉਹ ਵੀ ਕੋਲ ਹੈ,
ਕਮਰ ਕਸੇ ਮੈਂ ਧਰੇ ਸੁਧਾਰਾ,
ਇਹ ਸਾਸ ਜੀ ਕਮਰ ਕਸੇ ਦੇ ਵਿੱਚ ਸੁਧਾਰ ਕੇ ਰੱਖ ਲਏ, ਐਨ ਚੰਗੀ ਤਰ੍ਹਾਂ ਕਮਰ ਕਸਾ ਕੀਤਾ ਤੇ ਸ਼ਸਤਰ ਸਜਾ ਲਏ,
ਖੰਜਰ ਤਰਕਸ਼ ਖਰਸਮ ਸ਼ੇਰ,
ਤੇ ਖੰਜਰ ਹੈ ਤਰਕਸ਼ ਪੱਥਾ ਭਰਿਆ ਹੋਇਆ ਤੀਰਾਂ ਦੇ ਨਾਲ, ਖਰ ਤਿੱਖੇ ਤੀਰ ਸ਼ਮਸ਼ੇਰ ਤੇ ਜਿਹੜੀ ਸ਼ਮਸ਼ੀਰ ਹੈ ਉਹ ਮਹਾਰਾਜ ਸਾਹਿਬ ਜੀ ਗਾਤਰੇ 3.5 ਫੁੱਟੀ ਸ੍ਰੀ ਸਾਹਿਬ ਉਹ ਵੀ ਸਵਾਇਮਾਨ ਹੈ।
ਰੂਪ ਵੀਰ ਰਸ ਕੇ ਸ਼ਮਸ਼ੇਰ
ਤੇ ਰੂਪ ਕੈਸਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ। ਭਾਈ ਸਾਹਿਬ ਕਹਿੰਦੇ ਵੀ ਇਉਂ ਲੱਗਦਾ ਜਿਵੇਂ ਕੋਈ ਬੱਬਰ ਸ਼ੇਰ ਪੂਰੀ ਤਿਆਰੀ ਦੇ ਵਿੱਚ ਹੈ, ਜਿਵੇਂ ਸ਼ਿਕਾਰ ਮਾਰਨ ਵਾਸਤੇ ਬੱਬਰ ਸ਼ੇਰ ਪੂਰੀ ਤਿਆਰੀ ਦੇ ਵਿੱਚ ਹੈ। ਅੱਜ ਮੌਤ ਦਾ ਸ਼ਿਕਾਰ, ਮੌਤ ਤਾਂ ਲੋਕਾਂ ਦਾ ਸ਼ਿਕਾਰ ਕਰਦੀ ਹੈ ਤੇ ਅੱਜ ਮਾਨੋ ਮੌਤ ਦਾ ਹੀ ਸ਼ਿਕਾਰ ਕਰਨ ਵਾਸਤੇ ਤਿਆਰੀ ਕਰ ਲਈ ਮਹਾਰਾਜ ਨੇ। ਮੌਤ ਦੇ ਉੱਤੇ ਜੇਤੂ ਹੋਣ ਵਾਲੇ ਇਹ ਆਖਰੀ ਜੰਗ ਮਾਨੋ ਸਤਿਗੁਰੂ ਮਹਾਰਾਜ ਦੀ, ਜਿਹੜੀ ਮੌਤ ਦੇ ਨਾਲ ਵੀ ਸ਼ਸਤਰ ਪਹਿਨ ਕੇ ਮਹਾਰਾਜ ਸਾਹਿਬ ਜੀ ਤਿਆਰ ਹੋ ਕੇ ਜਾ ਰਹੇ ਹੈ। ਸ਼ੇਰ ਵਰਗਾ ਰੂਪ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ।
ਬਦਨ ਅਧੀਨ ਸੋ ਨੈਣ ਪਰ ਫੁੱਲੇ,
ਇੱਕ ਜਗ੍ਹਾ ਹੋਰ ਵੀ ਭਾਈ ਸਾਹਿਬ ਜੀ ਨੇ ਇਹ ਸਾਧ ਸਿੰਘ ਜੀ ਬੜਾ ਸ਼ੇਰ ਦੇ ਨਾਲ ਇਹ ਤੁਲਨਾ ਦਿੱਤੀ ਹੈ, ਉਹ ਸੋਈਆ ਮੇਰੇ ਚੇਤੇ ਆ ਗਿਆ, ਉਹ ਵੀ ਮੈਂ ਆਪ ਜੀ ਨੂੰ ਸੇਵਾ 'ਚ ਹਾਜ਼ਰ ਕਰਦਾ ਜੇ ਸਿਮਰਤੀ 'ਚ ਪੂਰਾ ਉਸੇ ਤਰ੍ਹਾਂ ਹੋਇਆ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਬੱਬਰ ਸ਼ੇਰ ਦੇ ਰੂਪ ਦੇ ਕਹਿੰਦੇ, ਸਰਦੂਲ ਕੇ ਧੂਲ ਅਭੂਲ ਪਏ ਪ੍ਰਤਕੂਲ ਨਦੀਗਿਰ ਰਾਜਨ ਕੋ। ਹੈ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਤੁਹਾਡਾ ਸਰੂਪ ਹੈ ਜਿਹੜਾ ਸ਼ੇਰ ਵਰਗਾ ਹੈ। ਸਰਦੂਲ ਕੇ ਤੂਲ ਤੂਲ ਤੁਲ ਬਰਾਬਰ, ਸਰਦੂਲ ਕੇ ਤੂਲ ਅਭੂਲ ਪਏ ਪ੍ਰਤਕੂਲ ਕਰੀ ਨਦ ਰਾਜਨ। ਕਹਿੰਦੇ ਜਿਸ ਤਰ੍ਹਾਂ ਜਿੰਨੀਆਂ ਨਦੀਆਂ ਲਗਭਗ ਪਹਾੜਾਂ 'ਚੋਂ ਚੱਲਦੀਆਂ ਤੇ ਪਹਾੜਾਂ ਦੇ ਚੋਂ ਵਹਿੰਦੀਆਂ ਮੈਦਾਨੀ ਇਲਾਕੇ ਵਿੱਚ ਆਉਂਦੀਆਂ, ਕਹਿੰਦੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨਦੀਆਂ ਜਿਹੜੀਆਂ ਨੇ ਉਹ ਤਾਂ ਚੱਲਦੀਆਂ ਨੇ, ਉਹਨਾਂ ਨਦੀਆਂ ਦੇ ਕਿਨਾਰੇ ਕਈ ਵਾਰੀ ਸ਼ੇਰ ਜਿਹੜਾ ਹੈ ਤੇ ਉਹ ਜਦੋਂ ਸ਼ਿਕਾਰ ਦੇ ਮਗਰ ਜਾਂਦਾ, ਸ਼ਿਕਾਰ ਪਾਣੀ ਵਾਲੇ ਪਾਸੇ ਨੂੰ ਦੌੜ ਲੈਂਦਾ, ਕਹਿੰਦੇ ਉਸ ਨਦੀ ਦਾ ਰੁੱਖ ਦੇਖ ਕੇ ਸ਼ੇਰ ਆਪਣਾ ਮਾਰਗ ਨਹੀਂ ਬਦਲਦਾ ਕਿ ਪ੍ਰਤੀਕੂਲ ਹੈ ਅਨੁਕੂਲ ਨਹੀਂ ਹੈ, ਇੱਧਰ ਨੂੰ ਮੈਨੂੰ ਔਖਾ ਲੱਗੂਗਾ ਸ਼ਿਕਾਰ ਮਾਰਨਾ, ਉਹ ਫਿਰ ਵੀ ਜਾ ਕੇ ਸ਼ਿਕਾਰ ਮਾਰ ਲੈਂਦਾ। ਭਾਈ ਸੰਤੋਖ ਸਿੰਘ ਜੀ ਅਲੰਕਾਰ ਵਾਲੇ, ਸਰਦੂਲ ਕੇ ਤੂਲ ਅਭੂਲ ਪਏ ਪ੍ਰਤੀਕੂਲ ਨਦੀ ਗਿਰੇ ਰਾਜਨ ਕੋ। ਤੇ ਪਹਾੜਾਂ ਦੇ ਵਿੱਚੋਂ ਇੱਕ ਹੋਰ ਨਦੀ ਵਗੀ, ਇਹ ਪਾਣੀ ਦੀਆਂ ਨਦੀਆਂ ਤਾਂ ਚੱਲਦੀਆਂ ਸੀ, 22 ਧਾਰ ਦੇ ਰਾਜਿਆਂ ਦੇ ਵਿੱਚੋਂ ਇੱਕ ਤੁਹਾਡੇ ਵਿਰੋਧਤਾ ਦੀ ਨਦੀ ਸ਼ੁਰੂ ਹੋਈ, ਤੁਸੀਂ ਉਸ ਨਦੀ ਦਾ ਰੌ ਰੁੱਖ ਦੀ ਪਰਵਾਹ ਨਾ ਕਰਦੇ ਹੋਏ ਜਿਵੇਂ ਸ਼ੇਰ ਆਪਣੇ ਨਿਸ਼ਾਨੇ 'ਤੇ ਪਹੁੰਚਦਾ, ਤੁਸੀਂ ਉਹਨਾਂ ਦੀ ਵਿਰੋਧਤਾ ਦੀ ਪਰਵਾਹ ਨਹੀਂ ਕੀਤੀ ਅਤੇ ਆਪਣਾ ਧਰਮ ਦਾ ਰਸਤਾ ਬਦਲਿਆ ਨਹੀਂ। ਗੁਰੂ ਗੋਬਿੰਦ ਸਿੰਘ ਜੀ, ਹਿੰਦਵਾਨ ਤੀਰਥ ਪਾਵਨ ਕੋ, ਅਤੇ ਹਿੰਦੂਆਂ ਦੇ ਸਾਰੇ ਤੀਰਥਾਂ ਦੀ ਪਵਿੱਤਰਤਾ ਕਾਇਮ ਰੱਖਣ ਵਾਸਤੇ ਜਾਂ ਫਿਰ ਆਪਣੇ ਚਰਨ ਉਹਨਾਂ ਤੀਰਥਾਂ ਦੇ ਪਾ ਕੇ ਤੀਰਥਾਂ ਨੂੰ ਪਵਿੱਤਰ ਕੀਤਾ। ਹਿੰਦਵਾਨ ਤੀਰਥ ਪਾਵਨ ਕੋ ਥਿਰਥਾਵਨ ਕੋ ਅਗਮਾਂਜਨ ਕੋ, ਸੰਸਾਰ ਦੇ ਪਾਪਾਂ ਨੂੰ ਮਾਂਜਣਾ ਸ਼ੁੱਧ ਕਰਨ ਵਾਸਤੇ ਇਹ ਕਾਰਨ ਹਨ ਤੁਹਾਡੇ ਸੰਸਾਰ ਵਿੱਚ ਆਉਣ ਦੇ। ਸਰਵੋਤਮ ਖਾਲਸਾ ਪੰਥ ਸਤੇਜ ਅਮੇਜ ਹੈ ਆਪ ਹੀ ਸਾਜਨ ਕੋ, ਸਾਰਿਆਂ ਦੇ ਵਿੱਚੋਂ ਸਰਵੋਤਮ ਸਰਬ ਉੱਤਮ ਜਿੰਨੇ ਧਰਮ ਹੁਣ ਤੱਕ ਉਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਸ੍ਰੇਸ਼ਟ ਖਾਲਸਾ ਪੰਥ ਹੈ। ਸਰਵੋਤਮ ਖਾਲਸਾ ਪੰਥ ਸਤੇਜ ਸਹਿਤ ਤੇਜ ਦੇ ਵੀਰ ਰਸ ਦੇ ਅਮੇਜ ਆਪ ਇਹਨੂੰ ਸਾਜ ਕੇ ਵੱਖਰੇ ਨਹੀਂ ਹੋਏ, ਖਾਲਸੇ ਦੇ ਵਿੱਚ ਹੀ ਮਿਲ ਗਏ ਆਪ ਹੀ ਸਾਜਣ ਕੋ। ਕਵ ਸਿੰਘ ਕਹਿ ਅਵਤਾਰ ਪਇਓ ਹਮ ਜੈਸੇ ਗਰੀਬ ਨਿਵਾਜਣ ਕੋ, ਸਾਡੇ ਵਰਗੇ ਗਰੀਬਾਂ ਨੂੰ ਨਿਵਾਜਣ ਲਈ ਤੁਹਾਡਾ ਅਵਤਾਰ ਹੋਇਆ। ਅਤੇ ਜਿੱਥੇ ਪਿੱਛੇ ਭਾਈ ਸਾਹਿਬ ਜੀ ਇਹ ਗੱਲ ਸ਼ੇਰ ਦੇ ਅਲੰਕਾਰ ਵਿੱਚ ਗੁਰੂ ਗੋਬਿੰਦ ਸਿੰਘ ਚੇਤੇ ਕਰਕੇ ਆ ਰਹੇ, ਇੱਥੇ ਫੇਰ ਕਹਿ ਰਹੇ ਹਨ ਕਿ ਸ਼ੇਰ ਦੀ ਤਰ੍ਹਾਂ ਲੱਗਦੇ ਹੈ ਜਦੋਂ ਆਪ ਜੀ ਚੇਖਾ ਵੱਲ ਨੂੰ ਤਿਆਰੀ ਕਰਕੇ ਜਾ ਰਹੇ ਹਨ।
ਬਦਨ ਅਧੀਨ ਸੋ ਨੈਣ ਪਰ ਫੁੱਲੇ,
ਬਦਨ ਅਧੀਨ ਦੀਨ ਨਾ ਹੋਣ ਵਾਲੇ ਤੇ ਸਦਾ ਹੀ ਚੜ੍ਹਦੀਆਂ ਕਲਾਂ ਦੇ ਵਿੱਚ ਰਹਿਣ ਵਾਲੇ ਤੇ ਸਦਾ ਹੀ ਪ੍ਰਫੁੱਲਤ ਨੇਤਰ ਵੀ ਚਿਹਰਾ ਵੀ, ਬਦਨ ਅਧੀਨ ਸੋ ਨੈਣ ਪ੍ਰਫੁੱਲੇ, ਜਿਵੇਂ ਕਮਲ ਫੁੱਲ ਦੇ ਪੰਖੜੀਆਂ ਜਿਹੜੀਆਂ ਬੜੀਆਂ ਸੁੰਦਰ ਲੱਗਦੀਆਂ ਜਦੋਂ ਖਿਲਦੀਆਂ ਹਨ, ਇਸੇ ਤਰ੍ਹਾਂ ਆਪ ਜੀ ਦੇ ਨੇਤਰ ਜਿਹੜੇ ਨੇ ਉਹ ਕਮਲ ਫੁੱਲ ਵਰਗੇ ਹਨ।
ਜਿਗਾ ਦਮਕਤੀ ਕਲੰਗੀ ਝੋਲੇ,
ਜਿਗਾ ਸਾਧ ਸਿੰਘ ਜੀ ਇਹ ਪਾਤਸ਼ਾਹੀ ਗਹਿਣਾ ਸਿਰ ਦੇ ਉੱਤੇ ਬੰਨਿਆ ਜਾਂਦਾ ਤੇ ਜਿਗਾ ਅਲੱਗ ਹੁੰਦੀ ਹੈ, ਕਲੰਗੀ ਅਲੱਗ ਹੁੰਦੀ ਹੈ, ਪਰ ਜਿਗੇ ਦੇ ਵਿੱਚ ਹੀ ਸਾਧ ਸਿੰਘ ਜੀ ਕਲੰਗੀ ਉੱਥੇ ਲਾਈ ਜਾਂਦੀ ਹੈ। ਜਿਗਾ ਵੀ ਕਲੰਗੀ ਵੀ ਬੜੀ ਸੋਹਣੀ ਸੁੰਦਰ ਲੱਗ ਰਹੀ ਹੈ। ਜਿਗਾ ਕਲੰਗੀ ਉਹ ਝੂਲ ਰਹੀ ਹੈ, ਬੜੀ ਸੁੰਦਰ ਲੱਗ ਰਹੀ ਹੈ।
ਤਿਸ ਛਿਨ ਬਦਨ ਚੰਦਰਮਾ ਓਰੇ,
ਤਿਸ ਛਿਨ ਬਦਨ ਚੰਦਰਮਾ ਓਰੇ। ਤੇ ਹੁਣ ਭਾਈ ਸਾਹਿਬ ਕਹਿੰਦੇ ਨੇ ਵੀ ਗੁਰੂ ਸਾਹਿਬ ਦਾ ਸਰੂਪ ਜਾਂ ਇੰਜ ਸਮਝੋ ਕਿ ਇਉਂ ਲੱਗਦਾ ਵੀ ਚੰਦਰਮਾ ਵਰਗ ਹੈ, ਪਰ ਚੰਦਰਮਾ ਇੱਕ ਮਜ਼ਬੂਰੀ ਹੈ ਪ੍ਰਮਾਣ ਦੇਣ ਵਾਸਤੇ। ਜਦੋਂ ਹੋਰ ਕੁਝ ਨਹੀਂ ਲੱਭਦਾ ਤੇ ਫਿਰ ਕਿਸੇ ਦਾ ਤਾਂ ਪ੍ਰਮਾਣ ਦੇਣਾ ਹੀ ਆ, ਚੰਦਰਮਾ ਦਾ, ਸੂਰਜ ਦਾ, ਪਰ ਇਹਨਾਂ ਦੇ ਵਿੱਚ ਨਿਉਣਤਾ ਹੀ ਹਨ। ਚੰਦਰਮਾ ਦੀ ਰੋਸ਼ਨੀ ਵੱਧਦੀ ਘੱਟਦੀ ਹੈ, ਚੰਦਰਮਾ ਨੂੰ ਕਲੰਕ ਲੱਗਿਆ ਹੋਇਆ, ਗੁਰੂ ਨੂੰ ਕਲੰਕ ਕੋਈ ਨਹੀਂ, ਕਲੰਕੰ ਬਿਨਾ ਨੇਕ ਕਲੰਕੀ ਸਰੂਪ ਹੈ ਚੰਦਰਮਾ ਦੇ ਨਾਲ ਕਿਸ ਤਰ੍ਹਾਂ। ਪਰ ਹੁਣ ਇਹ ਇੱਕ ਪੱਖ ਲਿਆ ਜਾਂਦਾ ਦ੍ਰਿਸ਼ਟਾਂਤ ਦਾ, ਜਿਵੇਂ ਚੰਦਰਮਾ ਨੂੰ ਵੇਖ ਕੇ ਚਕੋਰ ਆਨੰਦ ਮਾਣਦੇ ਨੇ, ਗੁਰੂ ਸਾਹਿਬ ਤਾਂ ਮਾਨੋ ਅੱਜ ਚੰਦਰਮਾ ਦੀ ਨਿਆਈ ਚਿਹਰਾ ਹੈ, ਖਾਲਸਾ ਉਹਨਾਂ ਵੱਲ ਵੇਖਣ ਵਾਲਾ ਚਕੋਰਾਂ ਦੀ ਨਿਆਈ ਹੋ ਰਿਹਾ ਹੈ।
ਲੋਚਨ ਸਭ ਨ ਚਕੋਰਨ ਜੋਰੇ,
ਤੇ ਗੁਰਸਿੱਖਾਂ ਦੇ ਜਿਹੜੇ ਨੇਤਰ ਨੇ ਉਹ ਮਾਨੋ ਚਕੋਰਾਂ ਦੀ ਨਿਆਈ ਹੋ ਰਹੇ। ਇਉਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅੰਤਮ ਦਰਸ਼ਨ ਇੱਕ ਬਹੁਤ ਵੱਡਾ ਉਸ ਵੇਲੇ ਇੱਕ ਦੂਜੇ ਦੇ ਅੰਦਰ ਉਤਸ਼ਾਹ ਹੈ ਕਿ ਜਿਹੜੇ ਦਰਸ਼ਨਾਂ 'ਚ ਹੋ ਰਹੇ ਨੇ ਮੁੜ ਕੇ ਕਿਹੜਾ ਹੋਣੇ ਨੇ ਇਸ ਤਰ੍ਹਾਂ ਇਸ ਰੂਪ ਦੇ ਅੰਦਰ, ਜਿੰਨੇ ਦਰਸ਼ਨ ਹੋ ਜਾਣੇ ਇੱਕ ਟੱਕ ਦੇਖੀ ਜਾ ਰਹੇ ਹਨ।
ਦਿਪਤ ਤੇਜ ਕੋ ਪਿਖ ਪਿਖ ਸਾਰੇ,
ਇਹ ਤੇਜ ਨੂੰ ਦੇਖ ਕਰਕੇ ਜਿਹੜਾ ਸਤਿਗੁਰੂ ਮਹਾਰਾਜ ਜੀ ਦਾ ਉਸ ਵੇਲੇ ਪ੍ਰਭਾਵ ਸੀ, ਤੇ ਸਾਧ ਸਿੰਘ ਜੀ ਸੰਸਾਰ ਦੇ ਲੋਕ ਸਰੀਰ ਤਿਆਗਣ ਵੇਲੇ ਚਿਹਰੇ ਮੁਰਝਾ ਜਾਂਦੇ ਨੇ, ਤੇ ਜਾਣ ਵੇਲੇ ਬਹੁਤ ਸਾਰੇ ਲੋਕ ਹੌਕੇ ਲੈਂਦੇ ਮਰਦੇ। ਥੋੜ੍ਹੇ ਜਿਹੇ ਦਿਨ ਹੋ ਗਏ, ਇੱਕ ਹਰਿਆਣੇ ਦੇ ਵਿੱਚ ਗੁਰਮੁਖ ਦਾ ਪਿਤਾ ਚੜ੍ਹਾਈ ਕਰ ਗਿਆ, ਮੇਰੇ ਵੀ ਮਿਲਣ ਵਾਲਾ ਸੀ ਪਰਿਵਾਰ, ਮੈਂ ਇਹਨੂੰ ਫੋਨ 'ਤੇ ਗੱਲ ਕੀਤੀ, ਮੈਂ ਕਿਹਾ ਭਾਈ ਸਾਹਿਬ ਚਲੋ ਪਿਤਾ ਦਾ ਜਾਣਾ, ਅਜੇ ਉਮਰ ਵੀ ਜਿਹੜੀ ਹੈ ਜਵਾਨ ਸੀ, ਕੋਈ ਐਸੀ ਬਾਤ ਨਹੀਂ, ਮੈਂ ਕਿਹਾ ਸਰੀਰ ਕਿਵੇਂ ਤਿਆ ਗਿਆ। ਜਦੋਂ ਉਹਨੇ ਗੱਲ ਦੱਸੀ ਬੜਾ ਅਜੀਬ ਕਿਸਮ ਦੀ ਮੈਨੂੰ ਲੱਗੀ, ਕਹਿੰਦਾ ਜੀ ਮੈਂ ਕੋਲ ਬੈਠਾ ਸੀ, ਕਹਿੰਦਾ ਮੈਂ ਬਹੁਤ ਵੈਰਾਗ ਵਿੱਚ ਆ ਕੇ ਗਿਆ, ਪਿਤਾ ਜੀ ਹੁਣ ਤੁਸੀਂ ਸਾਨੂੰ ਛੱਡ ਕੇ ਚਲੇ ਜਾਓਗੇ। ਕਹਿੰਦਾ ਮੇਰਾ ਬਾਪੂ ਕਹਿੰਦਾ ਪੁੱਤਰ ਜਾਣ ਨੂੰ ਤਾਂ ਮੇਰਾ ਜੀਵ ਨਹੀਂ ਕਰਦਾ, ਪਰ ਮੇਰੇ ਨਾਲ ਧੱਕਾ ਹੋ ਰਿਹਾ ਹੈ। ਮਤਲਬ ਵੀ ਲਿਜਾਣ ਵਾਲੇ ਆ ਗਏ, ਹੁਣ ਮੇਰੇ ਨਾਲ ਧੱਕਾ ਕਰਨਗੇ, ਇਹ ਵੀ ਜਾਣ ਨੂੰ ਮੇਰਾ ਜੀਵ ਨਹੀਂ ਕਰਦਾ, ਸੰਸਾਰ ਤਾਂ ਇਹੋ ਜਿਹਾ, ਜਾਣ ਨੂੰ ਜੀ ਨਹੀਂ ਕਰਦਾ, ਇੱਧਰ ਸਾਡੇ ਬਾਪੂ ਦੀ ਦੇਖੋ ਅਤੇ ਤਿਆਰੀ ਪੂਰੀ ਕਰਕੇ ਚਿਖਾ ਵੱਲ ਨੂੰ ਆਪ ਜਾ ਰਹੇ ਆ, ਬਹੁਤ ਅੰਤਰ ਹੈ। ਅਤੇ ਵੈ ਪ੍ਰਗਟਿਓ ਮਰਦ ਅਗਮੜਾ ਵਰਿਆਮ ਕਰਾ, ਕਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਜੇ ਪਾਤਸ਼ਾਹ। ਔਰੰਗਜ਼ੇਬ ਵਰਗਿਆਂ ਦੀ ਮੌਤ ਦੇਖੋ ਕਿਵੇਂ ਹੋਈ ਹੈ, ਬਿਲਕਦਾ ਸੀ ਨਾ ਅੰਤ ਵੇਲੇ, ਜਿਹੜਾ ਹਿੰਦ ਦਾ ਬਾਦਸ਼ਾਹ ਆਪਣੇ ਆਪ ਨੂੰ ਮੰਨ ਕੇ ਕਿੱਡੇ ਕਿੱਡੇ ਜ਼ੁਲਮ ਕਰਦਾ ਰਿਹਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਪੁੱਤਰਾਂ ਨੂੰ ਸ਼ਹੀਦ ਕੀਤਾ, ਪਿਤਾ ਨੂੰ ਸ਼ਹੀਦ ਕੀਤਾ, ਅਤੇ ਮਰਿਆ ਕਿਹੜੇ ਹਾਲਾਂ ਦੇ ਨਾਲ। ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰੀਰ ਸੰਸਾਰ ਤੋਂ ਓਹਲੇ ਕਰਨ ਰਹੇ ਨੇ, ਔਰ ਬਹੁਤ ਚੰਦਰਮਾ ਦੀ ਤਰ੍ਹਾਂ ਚਿਹਰਾ ਖਿੜਿਆ ਹੋਇਆ, ਦਿਵਤ ਤੇਜ ਪ੍ਰਕਾਸ਼ ਰਿਹਾ, ਪਿਖ ਪਿਖ ਸਾਰੇ ਦੇਖ ਦੇਖ ਕੇ ਸਾਰੇ ਲੋਕ
ਸਮ ਸੂਰਜ ਕੇ ਗੁਰੂ ਵਿਚਾਰੇ,
ਤੇ ਫਿਰ ਵਿਚਾਰਦੇ ਨੇ, ਕਹਿੰਦੇ ਵੀ ਗੁਰੂ ਸਾਹਿਬ ਦਾ ਚਿਹਰਾ ਕਿਉਂ ਕਿਵੇਂ ਲੱਗਦਾ ਤੈਨੂੰ, ਇੱਕ ਦੂਜੇ ਨੂੰ ਪੁੱਛਦੇ ਆ। ਕਹਿੰਦਾ ਵੀ ਅੱਜ ਤਾਂ ਇਉਂ ਲੱਗਦਾ ਵੀ ਜਿਵੇਂ ਸੂਰਜ ਦਾ ਪ੍ਰਕਾਸ਼ ਹੁੰਦਾ ਨਾ, ਗੁਰੂ ਸਾਹਿਬ ਦੇ ਚਿਹਰੇ ਦੇ ਵਿੱਚੋਂ ਐਂ ਪ੍ਰਕਾਸ਼ ਫੈਲਦਾ ਹੈ ਜਿਵੇਂ ਸੂਰਜ ਦੀਆਂ ਕਿਰਨਾਂ ਫੈਲਦੀਆਂ, ਸੂਰਜ ਦੀ ਤਰ੍ਹਾਂ ਲੱਗਦੇ ਹਨ।
ਕਮਲ ਨੈਣ ਬਿਕਸਤ ਬਿਕਸਮਾਏ,
ਤੇ ਨੇਤਰ ਜਿਹੜੇ ਨੇ ਗੁਰਸਿੱਖਾਂ ਦੇ ਉਹ ਕਮਲ ਦੀ ਨਿਆਈ, ਤੇ ਕਮਲ ਜਿਹੜਾ ਸੂਰਜ ਨੂੰ ਵੇਖ ਕੇ ਖਿੜਦਾ। ਚੰਦ ਚਕੋਰ ਪ੍ਰੀਤ ਹੈ ਲੈ ਤਾਰ ਨਿਹਾਲੇ, ਚੱਕ ਵੀ ਸੂਰਜ ਹੇਤ ਹੈ ਮਿਲਹੋਰ ਸਕਾਲੇ, ਨਿਹੋ ਕਮਲ ਜਲ ਜਾਣੀਆਂ ਖਿੜ ਮੁੱਖ ਬਕਾਲ। ਤੇ ਚੰਦਰਮਾ ਦੇ ਪ੍ਰਮਾਣ ਵੀ ਦਿੱਤੇ ਹੈ, ਉਹ ਪਿੱਛੇ ਆ ਗਏ ਹੈ, ਸੂਰਜ ਦੇ ਨਾਲ ਕਮਲ ਦਾ ਦ੍ਰਿਸ਼ਟਾਂਤ ਹੈ। ਕਮਲ ਨੈਣ ਬਿਕਸਤ ਤੇ ਬਿਸਮਾਏ, ਅਸਚਰਜ ਹੋ ਕਰਕੇ ਗੁਰਸਿੱਖਾਂ ਦੇ ਨੇਤਰ ਜਿਹੜੇ ਨੇ ਕਮਲ ਦੀ ਨਿਆਈ ਪ੍ਰਫੁੱਲਿਤ ਹੋ ਰਹੇ ਨੇ।
ਬਿਨਾਂ ਨਮੇਕ ਤਿਸੀ ਦਿਸ ਲਾਏ,
ਨਮੇਕ ਨਾਮ ਝਮਕਣ ਦਾ, ਬਿਨਾਂ ਨਮੇਕ ਮਤਲਬ ਇੱਕ ਟੱਕ ਜਿਹੜਾ ਝਮਕ ਨਹੀਂ ਰਹੇ ਅੱਖਾਂ, ਇੱਕ ਰਸ ਵੇਖ ਰਹੇ ਨੇ ਗੁਰੂ ਸਾਹਿਬ ਵੱਲ ਚਿਹਰੇ ਵੱਲ ਨੂੰ।
ਗਨ ਚੰਦਨ ਅਗਰਾਧਕ ਨੇਰੇ,
ਤੇ ਬਹੁਤ ਸਾਰੇ ਜਿਹੜੇ ਸੁਗੰਧਿਤ ਪਦਾਰਥ ਨੇ ਤੇ ਉਹ ਸਾਸੀ ਅਗਰ ਆਦਿਕ ਦੀ ਲੱਕੜ ਜਿਹੜੀ ਲਿਆਂਦੀ ਗਈ ਹੈ।
ਚਿਖਾ ਵਿਸਾਲ ਰਚੀ ਸਭ ਹੇਰੇ,
ਤੇ ਸਭ ਚਿਖਾ ਜਿਹੜੀ ਰਚੀ ਗਈ ਹੈ ਤੇ ਉਹ ਵੇਖ ਲਈ ਹੈ ਸਤਿਗੁਰਾਂ ਨੇ।
ਭਏ ਅਰੂਢਨ ਗੁਰ ਭਗਵਾਨ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਉਹਦੇ ਉੱਤੇ ਸਾਸੀ ਅਰੂਢ ਨਾਮ ਅਸਵਾਰ ਹੁੰਦਾ, ਜਿਵੇਂ ਘੋੜੇ ਤੇ ਅਸਵਾਰ ਆਪਣੀ ਚਿਖਾ ਦੇ ਉੱਤੇ ਇਸ ਤਰ੍ਹਾਂ ਜਾ ਕੇ ਬੈਠ ਗਏ ਨੇ ਸਤਿਗੁਰੂ ਜੀ, ਵੀਰ ਆਸਣ ਲਾ ਕੇ ਬੈਠ ਗਏ ਨੇ।
ਜਹਾਂ ਦਿਸ ਇੰਧਨ ਜਹਾਂ ਮਹਾਨ,
ਚਾਰੇ ਪਾਸੇ ਇੰਧਨ ਨਾਮ ਲੱਕੜਾਂ ਦਾ, ਬਹੁਤ ਮਹਾਨ ਬਹੁਤ ਸਾਰੀਆਂ ਲੱਕੜਾਂ ਹਨ।
ਸਿੱਖਣ ਕੋ ਆਇਸ ਤਬ ਦੀਨ,
ਹੁਣ ਆਖਰੀ ਆਗਿਆ ਕਰਨ ਲੱਗੇ, ਆਇਸ ਨਾਮ ਆਗਿਆ ਦਾ ਹੈ, ਆਗਿਆ ਕਰਨ ਲੱਗੇ ਨੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣਗੇ, ਹੇ ਖਾਲਸਾ ਜੀ,
ਸਭ ਦੇਸਨ ਕੋ ਰੁਖ ਜਦਕੀਨ,
ਮਹਾਰਾਜ ਕਹਿੰਦੇ ਹੁਣ ਤੁਸੀਂ ਆਪਣੇ ਆਪਣੇ ਵਤਨਾਂ ਨੂੰ ਚਲੇ ਜਾਓ, ਖਾਲਸਾ ਜੀ ਵਾਪਸ ਚਲੇ ਜਾਣਾ ਹੈ ਮੇਰੇ ਸਰੀਰ ਤਿਆਗਣ ਤੋਂ ਬਾਅਦ।
ਇੱਕ ਸੰਤੋਖ ਸਿੰਘ ਜੁੱਤ ਰਹੇ
ਤੇ ਇੱਕ ਭਾਈ ਸੰਤੋਖ ਸਿੰਘ ਜਿਹੜਾ ਲਾਂਗਰੀ ਹੈ, ਰਹਿਤ ਦੇ ਸਹਿਤ ਜੁੱਤ ਰਹਿਤ ਤਿਆਰ ਪ੍ਰਤਿਆਰ ਹੈ, ਬਾਕੀ ਸਾਰੇ ਵੀ ਤਿਆਰ ਪ੍ਰਤਿਆਰ ਹੀ ਸਨ, ਜਾਂ ਫਿਰ ਇੱਕ ਸੰਤੋਖ ਸਿੰਘ ਮੇਰੇ ਇੱਥੇ ਇਹ ਸਥਾਨ ਤੇ ਰਹੇਗਾ। ਇਹ ਦੋ ਅਰਥ ਕੀਤੇ ਨੇ ਸੰਪਰਦਾ ਚ ਇਸਦੇ, ਇੱਕ ਤਾਂ ਰਹਿਤ ਵਿੱਚ ਤਿਆਰ ਪ੍ਰਤਿਆਰ ਇਸ ਅਸਥਾਨ ਤੇ ਭਾਈ ਸੰਤੋਖ ਸਿੰਘ ਬੜਾ ਰਹਿਤ ਵੀ ਤਿਆਰ ਪ੍ਰਤਿਆਰ ਇਹ ਰਹੇਗਾ, ਦੂਸਰਾ ਤੇ ਰਹਿਤ ਰਹੇਗਾ ਇੱਥੇ, ਰਹਿਤ ਅਰਥ ਰਹਿਣਾ, ਇਕੱਲਾ ਸੰਤੋਖ ਸਿੰਘ ਰਹੇਗਾ, ਰਹਿਤ ਪਰ ਤਾਂ ਸਾਰੇ ਗੁਰੂ ਕੇ ਸਿੱਖ ਸੀ, ਬਾਕੀ ਦੇ ਸਾਰੇ ਚਲੇ ਜਾਣ।
ਜਿਸ ਸੰਗ ਬੋਲੇ ਕਰਨਾ ਸਹਿਤ,
ਭਾਈ ਸੰਤੋਖ ਸਿੰਘ ਵੱਲ ਆਪਣੇ ਨੇਤਰ ਕਰਕੇ ਕਹਿੰਦੇ, ਸੰਤੋਖ ਸਿੰਘ ਜੀ ਤੁਹਾਨੂੰ ਹੁਕਮ ਹੈ ਗੁਰੂ ਦਾ, ਤੁਸੀਂ ਜਿੱਥੇ ਇੱਥੇ ਰਹਿਣਾ ਕਰਨਾ ਕੀ ਹੈ, ਇਹ ਹੁਕਮ ਦੇਣ ਲੱਗੇ।
ਇਸ ਥਲ ਰਹੋ ਦੇਗ ਬਰਤਾਵ,
ਦੇਗ ਦਾ ਅਰਥ ਲੰਗਰ, ਕਹਿੰਦੇ ਤੁਸੀਂ ਇੱਥੇ ਰਹਿ ਕੇ ਲੰਗਰ ਚਲਾਉਣਾ, ਤੁਹਾਡੀ ਇਹ ਡਿਊਟੀ ਹੈ, ਤੇ ਜਿਸ ਥਾਂ ਤੇ ਇਹ ਅਸਥਾਨ ਤੇ ਸਾਰੇ ਚੋਜ ਵਰਤੇ ਹੈ, ਕਹਿੰਦੇ ਇੱਥੇ ਲੰਗਰ ਜਾਰੀ ਕਰ ਦਿਓ, ਗੁਰੂ ਕੇ ਨਾਂ ਦਾ ਲੰਗਰ ਚੱਲੇ ਹਰ ਵੇਲੇ।
ਸਰਦ ਜੁੱਤ ਸੋ ਸਿੰਘ ਟਕਾਵੋ,
ਤੇ ਭਾਈ ਜਿਹੜੇ ਸਿੰਘ ਆਉਣ ਇਸ ਅਸਥਾਨ ਦੇ ਦਰਸ਼ਨ ਕਰਨ, ਉਹ ਵਿਸ਼ਵਾਸ ਦੇ ਸਹਿਤ ਸ਼ਰਧਾ ਉਹਨਾਂ ਨੂੰ ਹੋਣੀ ਹੈ ਹਜ਼ੂਰ ਸਾਹਿਬ ਤੇ ਇਸ ਅਸਥਾਨ ਤੇ, ਇਹ ਸ਼ਰਧਾ ਦੇ ਸਹਿਤ ਆਪਣੇ ਕੋਲ ਨੂੰ ਆਦਰ ਨਾਲ ਟਿਕਾਇਓ, ਉਹਨਾਂ ਦੀ ਸੇਵਾ ਕਰਨੀ, ਲੰਗਰ ਛਕਾਉਣਾ ਤੇ ਉਹਨਾਂ ਨੂੰ ਆਦਰ ਦੇਣਾ, ਉਹਨਾਂ ਨੂੰ ਰਹਿਸ਼ ਦੇਣੀ, ਇਹ ਸਾਰਾ ਪ੍ਰਬੰਧ ਸੰਤੋਖ ਸਿੰਘ ਜੀ ਤੁਸੀਂ ਕਰਨਾ ਹੈ।
ਦਰਬ ਅਸੰਕ ਇਹਾਂ ਦੋਆਏ,
ਮਹਾਰਾਜ ਕਹਿੰਦੇ ਇੱਕ ਗੱਲ ਦਾ ਧਿਆਨ ਰੱਖੀ ਸੰਤੋਖ ਸਿੰਘ, ਇੱਥੇ ਪੈਸੇ ਬੜੇ ਆਉਣਗੇ, ਅਣਗਿਣਤੀ ਧਨ ਆਊਗਾ, ਗਿਣਤੀ ਤੋਂ ਰਹਿਤ, ਕਹਿੰਦੇ ਉਹ ਜਿਹੜਾ ਧਨ ਆਊਗਾ ਕੀ ਕਰਨਾ ਇਹ ਸਮਝ ਲੈ, ਤੇਰੀ ਬਹੁਤ ਵੱਡੀ ਜ਼ਿੰਮੇਵਾਰੀ ਹੈ।
ਤਿਸ ਤੇ ਨਹਿ ਮੰਦਰ ਚ ਨਿਵਾਏ,
ਤੇ ਉਹਦੇ ਨਾਲ ਦੇਖੀ ਸੰਤੋਖ ਸਿਆ, ਕਿਤੇ ਮੇਰੀ ਇਹ ਯਾਦ ਦੇ ਅੰਦਰ ਕਿਤੇ ਮੰਦਰ ਨਾ ਬਣਾਉਣ ਲੱਗ ਜੀ, ਮੇਰੀ ਯਾਦਗਾਰ ਨਾ ਕਿਤੇ ਬਣਾਉਣ ਲੱਗ ਜੀ, ਇਹ ਆਪਣਾ ਧਿਆਨ ਰੱਖੀ। ਇਸ ਤੋਂ ਭਾਵ ਸਾਧ ਸੰਗਤ ਜੀ, ਇੱਥੇ ਭਾਈ ਸਾਹਿਬ ਨੇ ਇਹ ਗੱਲ ਨਹੀਂ ਲਿਖੀ ਹੈ, ਤਵਾਰੀਖਾਂ ਵਿੱਚ ਇਹ ਗੱਲ ਆਉਂਦੀ ਹੈ, ਮਹਾਰਾਜ ਸਾਹਿਬ ਨੇ ਕਿਹਾ ਸੀ ਵੀ ਦੇਖਿਓ ਕਿਤੇ ਮੇਰੀ ਸਮਾਧ ਨਾ ਬਣਾ ਦਿਓ, ਮੈਂ ਸਾਰੀ ਜ਼ਿੰਦਗੀ ਬੁੱਤ ਪ੍ਰਸਤੀ ਤੋਂ ਖਿਲਾਫ ਪ੍ਰਚਾਰ ਕੀਤਾ, ਖਾਲਸੇ ਨੂੰ ਇਹ ਸੰਸਕਾਰ ਦਿੱਤੇ ਨੇ ਤੇ ਕਿ ਸਦਾ ਵਾਸਤੇ ਸ਼ਬਦ ਦੇ ਪੁਜਾਰੀ ਰਹਿਣਾ ਤੇ ਰਹਿਤ ਵਹਿਤ ਵਿੱਚ ਪੱਕੇ ਰਹਿਣਾ, ਗੋਰ ਮੜੀ ਦੇਵਲ ਜੋ ਮਨ ਹੈ, ਜਿਹੜਾ ਕਬਰਾਂ ਨੂੰ ਮੰਨੇ ਮੜੀਆਂ ਨੂੰ ਮੰਨੇ, ਗੋਰ ਮੜੀ ਦੇਵਲ ਜੋ ਮਨ ਹੈ ਪਰ ਪੰਥਨ ਕੋ ਊਚ ਬਖਾਨ ਹੈ, ਜਿਹੜਾ ਕਹੇ ਵੀ ਸਾਡੇ ਸਿੱਖ ਧਰਮ ਦੇ ਨਾਲੋਂ ਫਲਾਨਿਆਂ ਦਾ ਧਰਮ ਚੰਗਾ, ਇਹ ਬਹੁਤ ਵੱਡਾ ਪਾਪ ਰੱਖਿਆ ਮਹਾਰਾਜ ਨੇ, ਤੇ ਜੇ ਕੋਈ ਸਾਡੇ ਪੰਥ ਵਿੱਚ ਢਿੱਲੜ ਲੋਕ ਆ ਗਏ ਨੇ ਉਹਨਾਂ ਦੇ ਕਾਰਨ ਕਿਤੇ ਪੰਥ ਥੋੜ੍ਹੀ ਮਾੜਾ ਹੋ ਜਾਊਗਾ, ਸਾਰਾ गोर मड़ी देवल जो माने पर पंथन को ऊंच बखाना सो साकत गुर का सिख नाही। वो साकत हो सकता गुरु का सिख नहीं हो सकता। फास परियो जम कंकर पाही, वो जवान दे लोक नू जाऊगा गुरु नू बचाऊगा नहीं, जेड़ा बड़ियां मसाणियां नू पूजन वाला है, पत्थरां नू पूजन वाला। इस करके उत्थे लिखा तवारीख बेच के असाडी समाध नहीं बनाउणी। जेड़ा कोई समाध बनाऊगा ते महाराज साहब जी ने यह कहा सी फिर उहदी जड़ नहीं रहूगी संसार विच। ए साध सिंह जी होया सब कुछ, इहदे पिछे एक बहुत बड़ी साजिश गोरी सरकार दी सी। उन्होंने अपनी ब्योतबंदी दे नाल शेरे पंजाब महाराजा रणजीत सिंह दे कोल जिहड़े उस वेले ध्यान सिंह डोगरे वर्गे अंग्रेज जिन्हां नूं खरीद चुका सी शेरे पंजाब दा प्रताप करके पंजाब दी धरती ते पैर नहीं रख सकिया अंग्रेज, पर उहने प्रबंध कर लिया सी वी जदों शेरे पंजाब अखां मीचे ते उदों ही असीं जाके कब्जा कर लांगे। ध्यान सिंह डोगरा, लाल सिंह डोगरा, ये सारे जिहड़े सी अंग्रेज ने विचों विच जिहड़े ने अपने पक्ष दे कर ले सन, इन्हां द्वारा एक सोच अंग्रेज ने कि महाराज नूं प्रेरणा की जाए कि जी वह सिख कहदा जिहड़ा अपने गुरु की याद ही नहीं बना सकता, उहनूं इस तरह के मेहने मार दते। तो शेरे पंजाब भावना भड़की ऐसी, वह कहिंदा वी वड्डी गल इही आ मेरी जड़ नहीं रहूगी, कहिंदा ना रहे झंडे झूलते रहने ने तेरे, मेरा भावें कख ना रहे, धारना पढ़ते होंगे महापुरु। वह कहिंदे भी उन्हें जाके यादगार, कल्ली यादगार नहीं समाध की शक्ल बनाई, असल तो यह सी इहदा सराप सी। यादगार तो थां थां अंगीठे बने हुए न, सवार सी भी समाध की शक्ल जिहड़ी बना के पूजा नहीं करनी। तो यह साध सिंह जी जिहड़ी है मनमत शेरे पंजाब दे कोलों अंग्रेज की ब्योतबंदी नाल होई, जिहड़ी हुण तक उस तरह कायम है। ते महाराज साहब कहिंदे भी ये समाध की गल सी भी मेरी ये मंदिर नहीं बनाउणा, किते मड़ी दी पूजा ना करन लग जायो।
सगल देग पर देहो लगाए,
तुसीं भाई इमारतां ते लाउण दी बजाए लंगर ते लायो। लंगर अज उदों उल्ट होया वा, साडा सारे जोर इमारतां ते लग्गिया, लंगर वाले पासे नूं बहुता ध्यान नहीं हुंदा। ते इस करके महाराज दी खुशी इस गल विच है। महाराज कहिंदे भाई लंगर दे उत्ते पैसे खर्चने जिन्ने आउण,
पंचामृत आदक करवाई।
पंचामृत साध सिंह जी कड़ा प्रसाद, पंचामृत, मोहन भोग, कुणका, इहदे पंज नान। ते कुछ साध सिंह स्रोतियां दे विच बड़ी किस्म दे स्रोते हुंदे आ, उंगू चुंगू सुंगू पता नहीं किन्ने किन्ने नाम विद्वाना ने। ते तुहाडे विच जिहड़े सूझवान ਉਹ ਤਾਂ ਇਸ ਪੱਖ ਦੇ ਵਿੱਚ ਵੀ ਇੱਕ ਪਦ ਜਿਹੜਾ ਖੋਲ ਕੇ ਕਥਾ ਕਰਕੇ ਫਿਰ ਅੱਗੇ ਜਾਇਆ ਜਾਵੇ, ਤੇ ਜਿਹੜੇ ਦੂਸਰੇ ਨੂੰ ਵੀ ਕੰਮ ਨਿਬੜਦਾ ਚਾਹੀਦਾ ਹੈ ਕਥਾ ਦਾ, ਪੱਲੇ ਕੁਛ ਪਵੇ ਨਾ ਪਵੇ, ਛਾਛੜੇਦਾਰ ਮੀਂਹ ਪੈਂਦਾ ਹੋਵੇ, ਪਾਣੀ ਰੁੜ ਕੇ ਸਾਰੀ ਭਾਵੇਂ ਕਿਨਾਰੇ 'ਤੇ ਚਲਿਆ ਜਾਵੇ, ਅਤੇ ਖੇਤ ਦੇ ਵਿੱਚ ਭਾਵੇਂ ਰਹੇ ਨਾ ਰਹੇ, ਕੁਝ ਇਹੋ ਜਿਹੇ ਸਰੋਤੇ ਵੀ ਨੇ ਵੀ ਕਥਾ ਪੂਰੀ ਸਪੀਡ ਚੱਲੇ ਜਿਵੇਂ ਗੱਡੀ ਤੀਸਰੇ ਗੇਅਰ ਦੇ ਵਿੱਚ ਚੌਥੇ ਪੰਜਵੇਂ ਚੱਲਦੀ ਹੈ, ਉਹ ਕਥਾ ਨੂੰ ਵੀ ਕਿਉਂ ਸਮਝਦੇ ਹੈ ਵੀ ਜਿੰਨਾ ਜਲਦੀ ਕਥਾ ਹੋਵੇ ਉਹ ਚੰਗੀ ਹੁੰਦੀ ਆ ਕਥਾ। ਬਸ ਇਹ ਸਮਝ ਲੈਣਾ ਇਦੋਂ ਵੱਡਾ ਅਣਜਾਣਪਣਾ ਕੋਈ ਨਹੀਂ ਸਰੋਤੇ ਦਾ, ਉਹ ਸਰੋਤਾਪਣ ਦਾ ਹੱਕਦਾਰ ਹੀ ਨਹੀਂ ਸਰੋਤਾ ਕਹਾਉਣ ਦਾ, ਜਿਹਨੂੰ ਇਹੀ ਨਹੀਂ ਪਤਾ ਵੀ ਪਦ ਖੋਲ੍ਹਣ ਦਾ ਨਾਂ ਹੀ ਕਥਾ ਹੈ। ਕਿਤੇ ਕਿਤੇ ਪਦ ਖੋਲ੍ਹਣੇ ਪੈਂਦੇ, ਕਿਤੇ ਕਿਤੇ ਸਿਧਾਂਤ ਖੋਲ੍ਹਣਾ ਪੈਂਦਾ, ਉਸ ਸਿਧਾਂਤ ਤੋਂ ਕਿਸੇ ਵੱਖਰੇਪਣ ਦੀ ਵਿਆਖਿਆ ਕਰਨੀ ਉਹ ਤਾਂ ਹੁੰਦਾ ਵੀ ਦੇਖੋ ਜੀ ਕਥਾ ਹੋਰ ਪਾਸੇ ਨਹੀਂ ਜਾਂਦੀ ਅਤੇ ਭਾਈ ਜੀ ਕਥਾ ਕਰਨ ਵਾਲਾ ਹੋਰ ਪਾਸੇ ਨੂੰ ਤੁਰਿਆ ਫਿਰਦਾ, ਉਹ ਗੱਲ ਠੀਕ ਹੈ। ਪਰ ਅਸਾਂ ਤਾਂ ਜੋ ਮਹਾਂਪੁਰਖਾਂ ਦੇ ਕੋਲੋਂ, ਜੋ ਆਪਣੇ ਵਿਦਿਆ ਪੜ੍ਹਾਉਣ ਵਾਲਿਆਂ ਦੇ ਕੋਲੋਂ ਸਿੱਖਿਆ ਨਾ ਵੀ ਜਿਹੜਾ ਔਖਾ ਪਦ ਆ ਉਹ ਵੀ ਖੋਲ੍ਹਣਾ, ਜਿਹੜਾ ਸਿਧਾਂਤ ਉਲਝਿਆ ਹੋਇਆ ਉਹ ਵੀ ਖੋਲ੍ਹਣਾ, ਵੀ ਕੋਈ ਪਿੱਛੇ ਨਹੀਂ ਪਿਆ ਹੋਇਆ ਵੀ ਕੋਈ ਬਹੁਤ ਜ਼ਿਆਦਾ ਕਥਾ ਕਰਦੇ ਨੇ, 8-10 ਪੰਨੇ ਇੱਕ ਦਿਨ ਪੜ੍ਹ ਦਿਉ ਵੀ ਇਹ ਬਹੁਤ ਹੀ ਵਧੀਆ ਕਥਾ ਹੁੰਦੀ ਹੈ, ਨਹੀਂ। ਕਥਾ ਉਹ ਹੈ ਸਿਧਾਂਤ ਖੁੱਲ੍ਹਦਾ ਜਾਏ ਅਤੇ ਪਦ ਖੁੱਲ੍ਹਦੇ ਜਾਣ। ਅਤੇ ਇੱਥੇ ਹੁਣ ਪੰਚਾਮ੍ਰਿਤ ਹੈ, ਹੁਣ ਪੰਚਾਮ੍ਰਿਤ ਕਹਿ ਕੇ ਮੈਂ ਅੱਗੇ ਚੱਲ ਜਾਂਦਾ। ਤੁਹਾਨੂੰ ਕੀ ਪਤਾ ਲੱਗਿਆ, ਤੁਹਾਡੇ ਵਿੱਚੋਂ ਜਿਹੜੇ ਪੜ੍ਹੇ ਲਿਖੇ ਨੇ ਜਿਹੜੇ ਵਿਦਵਾਨ, ਉਹ ਤਾਂ ਸਮਝ ਲੈਣਗੇ, ਭਾਈ ਸਾਹਿਬ ਵਰਗੇ ਗ੍ਰੰਥੀ ਸਿੰਘ ਜੀ ਬੈਠੇ ਨੇ, ਬਾਕੀ ਦੇ ਨੂੰ ਕੀ ਪਤਾ ਵੀ ਪੰਚਾਮ੍ਰਿਤ ਕੀ ਹੁੰਦਾ। ਇਹ ਸਾਸ ਜੀ ਗੁਰੂ ਘਰ ਦੇ ਅੰਦਰ ਜਿਹੜਾ ਅਕਾਲ ਪੁਰਖ ਦੇ ਨਿਮਿਤ ਪ੍ਰਸ਼ਾਦ ਵਰਤਾਇਆ ਜਾਂਦਾ ਨਾ, ਉਹਦੇ ਪੰਜ ਨਾਂ। ਇੱਕ ਪ੍ਰਕਰਨ ਵੱਖਰਾ, ਮੈਂ ਸਿਰਫ ਸੰਖੇਪ ਨਾਲ ਬੇਨਤੀ ਕਰਦਾ। ਕੜਾਹੇ ਦੇ ਵਿੱਚ ਬਣਨ ਕਰਕੇ ਨਾਂ ਕੜਾਹ ਪ੍ਰਸ਼ਾਦ ਹੈ, ਬਾਕੀ ਇਹਦਾ ਨਾਂ ਨਹੀਂ ਹੈ। ਇਹ ਗੁਰੂ ਗੋਬਿੰਦ ਸਿੰਘ ਦਾ ਬਚਨ ਹੈ। ਕਹਿੰਦੇ ਬਣੇ ਕਰਾਹੇ ਮਹਿ ਕਰਾਹੂ, ਕਹਿੰਦੇ ਗੁਰੂ ਗੋਬਿੰਦ ਸਿੰਘ ਨੂੰ ਪੁੱਛਿਆ ਖਾਲਸੇ ਨੇ, ਮਹਾਰਾਜ ਕੜਾਹ ਕਿਉਂ ਕਹਿੰਦੇ? ਕਹਿੰਦੇ ਤਾਂ ਕੜਾਹੇ ਜਵਾਨ ਕਰਕੇ ਕਹਿੰਦੇ ਕੜਾਹ, ਇਹਦਾ ਨਾਂ ਨਹੀਂ ਹੈ। ਇਹਦਾ ਨਾਮ ਕੀ ਹੈ? ਇਹਦਾ ਨਾਮ ਭਾਈ ਗੁਰਦਾਸ ਨੇ ਸ਼ੁਰੂ ਵਿੱਚ ਕਿਹਾ ਮਹਾਂਪ੍ਰਸ਼ਾਦ। ਮਹਾਂ ਦਾ ਅਰਥ ਹੁੰਦਾ ਵੱਡਾ, ਅਤੇ ਹੁਣ ਜੇ ਮਹਾਂਪ੍ਰਸ਼ਾਦ ਕਹਿੰਦੇ ਹੈ ਤਾਂ ਫਿਰ ਉਹ ਬਿਰਤੀ ਕਿਸੇ ਹੋਰ ਪਾਸੇ ਨੂੰ ਜਾਂਦੀ ਹੈ, ਕਿਉਂਕਿ ਹੁਣ ਮਾਸ ਨੂੰ ਝਟਕੇ ਨੂੰ ਲੱਗ ਗਏ ਮਹਾਂਪ੍ਰਸ਼ਾਦ ਕਹਿਣ। ਇਹ ਪੁਜ਼ਾਰੀਆਂ ਦੇ ਵੇਲੇ ਚੱਲਿਆ ਸ਼ਬਦ, ਨਿਖਿੱਧ ਹੋ ਗਿਆ ਅਤੇ ਸਿੱਖਾਂ ਨੇ ਵਰਤਣਾ ਛੱਡਤਾ। ਹਾਲਾਂਕਿ ਮਹਾਂਪ੍ਰਸ਼ਾਦ ਵੱਡਾ ਪ੍ਰਸ਼ਾਦ ਗੁਰੂ ਨਾਨਕ ਦੇ ਕਰਤਾ, ਦੇਵੀ ਦੇਵਤਿਆਂ ਦੇ ਕਿਸੇ ਦੀਆਂ ਖਿੱਲਾਂ ਦੇ ਉੱਤੇ ਪ੍ਰਸੰਨ ਹੈ, ਕੋਈ ਲੱਡੂਆਂ ਦੇ ਉੱਤੇ, ਅਤੇ ਕੋਈ ਸੀਰਨੀ ਕੋਈ ਰੋਟ, ਇਹ ਸਾਸ ਜੀ ਛੋਟੇ ਛੋਟੇ ਪ੍ਰਸ਼ਾਦ ਸੀ। ਗੁਰੂ ਨਾਨਕ ਦਾ ਮਹਾਂਪ੍ਰਸ਼ਾਦ ਵੱਡਾ, ਅਤੇ ਇਹ ਤਾਂ ਭਾਈ ਗੁਰਦਾਸ, ਏਕ ਮਿਸਟਾਨ ਪਾਨ ਲਾਭਤ ਮਹਾਂਪ੍ਰਸਾਦ, ਏਕ ਗੁਰਸਿੱਖ ਸਿੱਖ ਨੂੰ ਬੁਲਾਵੇ ਭਾਈ ਗੁਰਦਾਸ। ਅਤੇ ਦੂਸਰਾ ਇਹਦਾ ਨਾਮ ਸਾਸ ਸੀ ਕੜਾਹੇ ਵਿੱਚ ਗਣ ਕਰਕੇ ਕੜਾਹ ਪ੍ਰਸ਼ਾਦ। ਤੀਸਰਾ ਇਹਨੂੰ ਮੋਹਨ ਭੋਗ ਵੀ ਲਿਖਿਆ। ਚੌਥਾ ਇਸ ਨੂੰ ਕੁਣਕਾ ਇਸ ਕਰਕੇ ਲਿਖਿਆ ਵੀ ਸਿੱਖ ਅੱਗੇ ਨਾ ਬਾੜਾ ਖਾਣ ਦਾ ਲਾਲਚ ਨਹੀਂ ਸੀ ਕਰਦੇ, ਕਿਣਕਾਂ ਮਾਤਰ ਲਿਆ ਕਰਦੇ ਸੀ। ਉਹ ਕਿਣਕੇ ਤੋਂ ਕੁਣਕਾ ਬਣ ਗਿਆ, ਜੋਸ਼ ਕਹੂਗੇ ਕੁਣਕੇ ਗਏ ਭੜ ਗਏ ਕਠੁਣਕੇ ਸੇ, ਗਿਆਨੀ ਗਿਆਨ ਸਿੰਘ ਅਤੇ ਅੰਮ੍ਰਿਤ ਸੰਚਾਰ ਵੇਲੇ ਦੀ ਘਟਨਾ ਲਿਖਦਾ, ਜਦੋਂ ਮਹਾਰਾਜ ਨੇ ਸੀਸ ਮੰਗਿਆ ਵੀ ਉਹ ਕੁਣਕਾ ਛਕਣ ਵਾਲੇ ਨੱਠ ਗਏ, ਕੁਣਕਾ ਸ਼ਬਦ ਵੀ ਚੱਲਦਾ। ਚਾਰ ਅਤੇ ਪੰਜਵਾਂ ਇਹ ਨਾਂ ਹੈ ਜਿਹੜਾ ਆਇਆ ਪੰਚਾਂ ਬਿਰਤ, ਜਿਹਨੇ ਪੰਜਾਂ ਦਾ ਬਣਿਆ ਹੋਇਆ ਅੰਮ੍ਰਿਤ। ਪੰਜ ਚੀਜ਼ਾਂ ਕਿਹੜੀਆਂ? ਅੰਮ੍ਰਿਤ ਰੂਪ ਜਿਹਨਾਂ ਦਾ ਕੜਾਹ ਪ੍ਰਸ਼ਾਦ ਬਣਦਾ, ਅਤੇ ਉਹ ਸਾਧ ਸਿੰਘ ਜੀ ਮਹਾਂਪ੍ਰਸ਼ਾਦ ਬਣਦਾ। ਇਹਦੇ ਘਿਓ ਮੈਦਾ ਅਤੇ ਖੰਡ, ਤਿੰਨ ਤਾਂ ਇਹ ਹੋ ਗਈਆਂ, ਚੌਥਾ ਪਾਣੀ। ਪੰਜਵੀਂ ਸਾਧ ਸਿੰਘ ਜੀ ਅਗਨੀ ਜਿਹਦੇ ਸੇਕ ਦੇ ਨਾਲ ਬਣਦਾ, ਪੰਜ ਹੋ ਗਏ ਪੰਚਾਮ੍ਰਿਤਾਂ ਕਹਿੰਦੇ ਨੇ। ਅਤੇ ਪੰਚਾਮ੍ਰਿਤ ਵੀ ਦੂਸਰੀ ਰੀਤ ਇਹ ਹੈ, ਅਤੇ ਇਹਦੇ ਘਿਓ ਮੈਦਾ ਖੰਡ ਇੱਕ ਸਮਾਨ ਕਰ ਲਈ, ਚੌਥਾ ਪਾਣੀ, ਅਤੇ ਪੰਜਵਾਂ ਦੁੱਧ ਦਾ ਛਿੱਟਾ ਮਾਰਿਆ ਕਰਦੇ ਸੀ ਸਾਧ ਸਿੰਘ ਜੀ ਪੁਰਾਣੇ ਸਮੇਂ ਦੇ ਅੰਦਰ, ਦੁੱਧ ਨੂੰ ਅੰਮ੍ਰਿਤ ਮੰਨਿਆ। ਅਤੇ ਹਰਿਮੰਦਰ ਸਾਹਿਬ ਦੇ ਅੰਦਰ ਦੁੱਧ ਦਾ ਇਸ਼ਨਾਨ, ਹਰਿਮੰਦਰ ਪਟਨਾ ਜੀ ਦੇ ਅੰਦਰ ਦੁੱਧ ਦਾ ਇਸ਼ਨਾਨ, ਉਹ ਗੁਰੂ ਕਾਲ ਦੇ ਵੇਲੇ ਤੋਂ ਜੋ ਮਰਿਆਦਾ ਚੱਲੀ ਆ ਰਹੀ ਅੱਜ ਵੀ ਚੱਲੀ, ਹਰਿਮੰਦਰ ਸਾਹਿਬ 'ਚ ਅੱਜ ਵੀ ਦੁੱਧ ਦਾ ਇਸ਼ਨਾਨ ਹੁੰਦਾ। ਅਤੇ ਜਿਹੜੇ ਦੂਸਰਾ ਲਾਣਾ ਆਪਣਾ, ਉਹ ਕਹਿੰਦੇ ਜਿਹੜਾ ਦੁੱਧ ਡੋਲਦੇ ਆ ਕਿਸੇ ਗਰੀਬ ਦੇ ਨਿਆਣੇ ਨੂੰ ਨਹੀਂ ਦੇ ਹੁੰਦਾ, ਦੇਖੋ ਕਿਹਾ ਜਿਹਾ ਗਿਆਨ ਹੋ ਗਿਆ ਸਾਡਾ। ਕਹਿੰਦੇ ਜਿਹੜਾ ਜੋਤਾਂ ਦੇ ਘੀ ਫੋਕਦੇ ਆ, ਕਹਿੰਦੇ ਇਹ ਕਿਸੇ ਗਰੀਬ ਨੂੰ ਦੇ ਦਿਓ ਜੀ ਘੀ ਖਾਣ ਵਾਸਤੇ, ਅਤੇ ਗਿਆਨ ਕਿੱਧਰ ਨੂੰ ਜਾ ਰਿਹਾ? ਇਹਨਾਂ ਜੋਤਾਂ ਦੇ ਬਦਲੇ ਤਾਂ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਕਿ ਜੋਤ ਗੁਰੂ ਹਰਿਮੰਦਰ ਸਾਹਿਬ ਦੇ ਅੰਦਰ ਜਗਦੀ ਰਹੇ। ਮਣਾ ਮਾਹੀ ਕੀ, ਬਾਬਾ ਦੀਪ ਸਿੰਘ ਦੇ ਗੁਰਦੁਆਰੇ ਜਗਦਾ, ਜਿੰਨਾ ਮਰਜ਼ੀ ਜੋਤਾਂ ਦੇ ਖਿਲਾਫ਼ ਪ੍ਰਚਾਰ ਕਰੀ ਜਾਣ ਇਹ ਲੋਕ, ਉਹ ਜੋਤ ਜਗਦੀ ਰਹਿਣੀ ਹੈ। ਇਹਨਾਂ ਵਾਲੀਆਂ ਤਾਂ ਬੁੱਝ ਜਾਣਗੀਆਂ, ਉਹ ਜੋਤ ਜਗਦੀ ਹੈ, ਹਰਿਮੰਦਰ ਸਾਹਿਬ ਜਗਦੀ ਹੈ, ਫਤਿਹਗੜ੍ਹ ਸਾਹਿਬ ਜਗਦੀ ਹੈ, ਦੁੱਖ ਨਿਵਾਰਨ ਅਤੇ ਜਿੱਥੇ ਜਿੱਥੇ ਵੀ ਇਤਿਹਾਸਕ ਅਸਥਾਨ, ਸਾਰੇ ਜੋਤਾਂ ਜਗ ਰਹੀਆਂ ਨੇ, ਇਹ ਬੁੱਝਣਗੀਆਂ ਨਹੀਂ ਜਿੰਨਾ ਮਰਜ਼ੀ ਜ਼ੋਰ ਲਾ ਲੈਣ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਸ ਕਰਕੇ ਇੱਥੇ ਪੰਚਾਮ੍ਰਿਤ, ਇਹ ਪੰਜ ਚੀਜ਼ਾਂ ਦਾ ਬਣਿਆ ਹੋਇਆ, ਇਉਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਘਰ ਦੇ ਵਿੱਚ ਇਹ ਪ੍ਰਸ਼ਾਦ ਪਵਿੱਤਰ ਮੰਨਿਆ, ਬਹੁਤ ਖੁੱਲ੍ਹਾ ਗੱਫਾ ਤਿਆਰ ਕੀਤਾ ਗਿਆ।
ਜਿਨਹਿ ਮਹਿਲ ਤਿਸ ਕੁਲ ਗਲ ਜਾਏ,
ਕਹਿੰਦੇ ਵੀ ਜਿਹੜਾ ਭਾਈ ਇਹ ਯਾਦਗਾਰ ਬਣਾਊਗਾ ਕੁਲ ਨਹੀਂ ਰਹੂਗੀ ਉਹਦੀ। ਉਹ ਸ਼ੇਰੇ ਪੰਜਾਬ ਦੀ ਕੁਲ ਸਾਧ ਸਿੰਘ ਜੀ ਜਾਂਦੀ ਰਹੀ, ਬਚਨ ਪੂਰਾ ਹੋਇਆ ਮਹਾਰਾਜ ਦਾ।
ਯਾ ਤੇ ਕਹੀ ਨਹੀਂ ਬਿਸਰਾਏ,
ਮਹਾਰਾਜ ਕਹਿੰਦੇ ਫਿਰ ਇਸ ਲਈ ਜਿਹੜਾ ਬਚਨ ਮੈਂ ਕਿਹਾ ਇਹਨੂੰ ਭੁੱਲਣਾ ਨਹੀਂ ਹੈ।
ਤਬ ਸੰਤੋਖ ਸਿੰਘ ਕਰ ਜੋਰੇ,
ਉਸ ਵੇਲੇ ਫਿਰ ਭਾਈ ਸੰਤੋਖ ਸਿੰਘ ਨੇ ਦੋਵੇਂ ਹੱਥ ਜੋੜ ਲਏ ਇਸ ਤਰ੍ਹਾਂ ਕਿ ਸੱਚੇ ਪਾਤਸ਼ਾਹ ਮੇਰੀ ਡਿਊਟੀ ਆਪ ਜੀ ਨੇ ਐਡੀ ਵੱਡੀ ਲਾਈ ਹੈ, ਮੇਰੇ ਜੁਮੇ ਲੰਗਰ ਦੀ, ਮੇਰੇ ਜੁਮੇ ਆਪ ਜੀ ਨੇ ਕਹਿਤਾ ਇਮਾਰਤ ਨਹੀਂ ਬਣਾਉਣੀ, ਔਰ ਆਪ ਜੀ ਨੇ ਕਹਿਤਾ ਸਿੰਘਾਂ ਨੂੰ ਆਪਣੇ ਆਪਣੇ ਦੇਸ਼ ਨੂੰ ਚਲੇ ਜਾਓ, ਮੈਨੂੰ ਇਕੱਲੇ ਨੂੰ ਕਿਹਾ ਇੱਥੇ ਰਹਿ ਜਾਓ, ਹੁਣ ਮੇਰੀ ਇੱਕ ਬੇਨਤੀ ਹੈ ਸੱਚੇ ਪਾਤਸ਼ਾਹ।
ਸਿੱਖ ਸੰਗਤ ਨਾਹਿਰ ਇਤ ਔਰ,
ਮਹਾਰਾਜ ਇੱਥੇ ਸੰਗਤ ਨਹੀਂ ਹੈ ਦੱਖਣ ਦੇ ਵਿੱਚ, ਜਦੋਂ ਸਿੰਘ ਨਹੀਂ ਹੋਣਗੇ ਲੰਗਰ ਕਿਵੇਂ ਚੱਲੂਗਾ, ਜਦੋਂ ਸਿੰਘ ਨਹੀਂ ਹੋਣਗੇ ਸੰਗਤ ਨਹੀਂ ਹੋਊਗੀ, ਰਸਤਾਂ ਕਿੱਥੋਂ ਆਉਣਗੀਆਂ? ਇਹ ਮਹਾਰਾਜ ਮੇਰੇ ਲਈ ਇੱਕ ਬੜੀ ਮੁਸ਼ਕਲ ਦਿਸ ਰਹੀ ਹੈ।
ਕਿਸ ਤੇ ਲੈ ਤਨ ਦੇ ਗਿਚਲਾਵੇ,
ਮਹਾਰਾਜ ਫਿਰ ਮੈਨੂੰ ਇਹ ਵੀ ਦੱਸ ਦਿਓ ਕਿ ਕਿਹਦੇ ਕੋਲੋਂ ਧਨ ਲੈ ਕੇ ਮੈਂ ਚਲਾਉਂਗਾ ਲੰਗਰ।
ਰਹਿ ਸਿੰਘ ਸੋ ਕਿਸ ਤੇ ਖਾਵੇ,
ਜਿਹੜੇ ਸਿੰਘ ਮੇਰੇ ਕੋਲ ਰਹਿਣਗੇ ਆ ਕੇ ਤੁਹਾਡੇ ਅਸਥਾਨ ਦੀ ਯਾਤਰਾ ਕਰਨ ਆਉਣਗੇ, ਉਹ ਕੀ ਤੋਂ ਲੈ ਕੇ ਖਾਣਗੇ ਮਹਾਰਾਜ ਜਦੋਂ ਇੱਥੇ ਹੋਊਗਾ ਨੀ ਕੁਛ ਵੀ।
ਸਿਰਮਕ ਤੇ ਤਬ ਧੀਰਜ ਦੀਨ,
ਸਤਿਗੁਰੂ ਮਹਾਰਾਜ ਸਾਹਿਬ ਨੇ ਫਿਰ ਉਸ ਵੇਲੇ ਧੀਰਜ ਦਿੱਤਾ, ਕਹਿਣ ਲੱਗੇ ਸੰਤੋਖ ਸਿੰਘਾ
ਦੇਸਣਾ ਰਹਿ ਸਿੰਘ ਤੇ ਹੀਨ,
ਕੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਸੰਤੋਖ ਸਿੰਘ ਕਿਹੋ ਜੀ ਗੱਲ ਕਰਦੀ, ਇਹ ਦੇਸ਼ ਦੇ ਵਿੱਚ ਤਾਂ ਸਿੰਘਾਂ ਦੀ ਇੰਨੀ ਰੌਣਕ ਹੋ ਜਾਣੀ ਹੈ, ਸਾਂਭਣ ਦੀ ਸਮੱਸਿਆ ਹੋਜੂ ਕਿ ਬਿਠਾਈਏ ਕਿੱਥੇ, ਇੰਨੀਆਂ ਸੰਗਤਾਂ ਆਇਆ ਕਰਨਗੀਆਂ ਮੇਰੀਆਂ, ਤੂੰ ਇਹ ਨਾ ਚਿੰਤਾ ਕਰ, ਇਹ ਦੇਸ਼ ਕਦੇ ਸਿੰਘਾਂ ਤੋਂ ਬਿਨਾਂ ਨਹੀਂ ਰਹੇਗਾ। ਦੇਸ਼ ਨਾ ਰਹੇ ਸਿੰਘ ਬਿਨਾਂ, ਸਿੰਘਾਂ ਤੋਂ ਬਿਨਾਂ ਨਹੀਂ ਰਹੇਗਾ।
ਇੱਕ ਦੋ ਬਿਰਿੰਦਕ ਇਹਾਂ ਬਣੇ ਹੈ,
ਕਹਿੰਦੇ ਇੱਕ ਦੋ ਬਿਰਿੰਦਕ ਇਹਾਂ ਬਣੇ ਹੈ, ਕਹਿੰਦੇ ਇੱਕ ਦੋ ਜਥਿਆਂ ਦੇ ਜਥੇ ਇੱਕ ਆ ਜਾ ਕਰਨਗੇ, ਦੂਜਾ ਜਥਾ ਆ ਜਾ ਕਰੂਗਾ, ਇੱਕ ਚਲਿਆ ਜਾਇਆ ਕਰੂਗਾ, ਐ ਇੱਕ ਰਿਹਾ ਹੀ ਕਰਨਗੇ ਇੱਥੇ।
ਜੇ ਸੰਪੂਰਨ ਦੇਗ ਚੱਲੇ ਹੈ,
ਇਹ ਸੰਪੂਰਨ ਦੇਗ ਚੱਲੇ, ਇਹਦੇ ਵੀ ਦੋ ਅਰਥ ਕੀਤੇ ਜਾਂਦੇ। ਕਹਿੰਦੇ ਇੱਕ ਦੋ ਸਿੰਘ ਮੇਰੇ ਐਸੇ ਆਉਣਗੇ ਤੇ ਜਿਨ੍ਹਾਂ ਨੇ ਇੱਥੇ ਵੱਡੇ ਲੰਗਰ ਚਲਾਉਣਗੇ, ਉਹ ਬਾਬਾ ਨਿਧਾਨ ਸਿੰਘ ਵੱਲ ਇਸ਼ਾਰਾ ਮੰਨਿਆ ਜਾਂਦਾ ਸਾਧ ਸਿੰਘ ਜੀ, ਤੇ ਇਸ ਤਰ੍ਹਾਂ ਤੇ ਨਿਹੰਗ ਸਿੰਘ ਸੰਪਰਦਾ ਦੇ ਬੜੀ ਸਤਿਕਾਰਯੋਗ ਉਹਨਾਂ ਮਹਾਂਪੁਰਾਂ ਮਾਤਾ ਸਾਹਿਬ ਕੌਰ ਦੇ ਤੇ ਬਾਬਾ ਜੀ ਹੋਰੀ ਉਹਨਾਂ ਦੇ ਵੱਲ, ਇਹ ਦੋ ਸਿੰਘਾਂ ਵੱਲ ਵੀ ਇਸ਼ਾਰਾ ਸਾਧ ਸਿੰਘ ਜੀ ਕੀਤਾ ਜਾਂਦਾ ਹੈ, ਤੇ ਇੱਕ ਦੋ ਬਿਰਿੰਦਕ ਇਹਾਂ ਬਣੇ ਹੈ ਜਿਹੜੇ ਬੜੀ ਲੰਗਰ ਚਲਾਉਣਗੇ।
ਕਰੋ ਪਕਾਵਨ ਦਿਓ ਵਰਤਾਏ,
ਤੁਸੀਂ ਬਾਈ ਪਕਾਓ ਤੇ ਵਰਤਾ ਦਿਆ ਕਰੋ, ਤੇਰੀ ਡਿਊਟੀ ਇੰਨੀ ਹੀ ਹੈ।
ਤਨ ਕੇ ਚਿੰਤਨਾ ਕਰੀਏ ਕਾਏ,
ਕਾਈ ਚਿੰਤਾ ਨਹੀਂ ਕਰਨੀ, ਕਿਸੇ ਪ੍ਰਕਾਰ ਧਨ ਦੀ ਚਿੰਤਾ ਨਹੀਂ ਸੰਤੋਖ ਸਿੰਘਾ ਕਰਨੀ।
ਇਮ ਸੁਣ ਸਭ ਹਨ ਸੀਸ ਨਿਵਾਏ,
ਇਹ ਸੁਣ ਕੇ ਫਿਰ ਸਭ ਨੇ ਸੀਸ ਨਵਾ ਦਿੱਤਾ, ਨਮਸਕਾਰ ਕਰ ਦਿੱਤੇ,
ਦਈ ਪ੍ਰਦਰਸ਼ਨਾ ਥਿਰ ਚੌਂਕਾਏ।
ਇਹ ਮਹਾਰਾਜ ਸਾਹਿਬ ਜੀ ਦੀ ਉਸ ਚਿਖਾ ਨੂੰ ਜਿਹਦੇ ਦੇ ਵੀਰ ਰਸ ਲਾਈ ਬੈਠੇ ਹੈ, ਉਹਦੀਆਂ ਪ੍ਰਦਖਣਾ ਕੀਤੀਆਂ, ਪ੍ਰਕਰਮਾ ਕਰਕੇ ਚਰਨ ਪਵਿੱਤਰ ਪ੍ਰਦਖਣਾ ਕੇ, ਚਰਨ ਪਵਿੱਤਰ ਹੁੰਦੇ ਨੇ ਪ੍ਰਦਖਣਾ ਕਰਨ ਦੇ ਨਾਲ, ਨਮਸਕਾਰ ਕਰਕੇ ਸਾਧ ਸਿੰਘ ਜੀ ਬਾਹਰ ਨਿਕਲ ਆਏ ਨੇ। ਰਹਿੰਦੀ ਕਥਾ ਕੱਲ੍ਹ, ਸਮਾਂ ਹੋਇਆ ਹੈ ਸਮਾਪਤੀ ਦਾ। ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਔਰ ਗਰੀਬ ਨਿਵਾਜ ਸਤਿਗੁਰੂ ਦੀ ਸੰਗਤ, ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ ਆਗਿਆ ਬਖਸ਼ ਕਰੋ। ਅੱਜ ਸਾਧ ਸਿੰਘ ਜੀ ਇਤਨਾ ਹੀ, ਅਤੇ ਕੱਲ੍ਹ ਨੂੰ ਇਸੇ ਤਰ੍ਹਾਂ ਅਤੇ ਫਿਰ ਅਗਲਾ ਪ੍ਰਸੰਗ ਜਿਵੇਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਹੋਏਗਾ। ਆਓ ਹੁਣ ਇੱਥੇ ਸਮਾਪਤੀ ਹਨ।
ਇਹ ਸੁਣ ਸਾਵਹਿਨ ਸੀਸ ਨਿਵਾਏ, ਦਈ ਪ੍ਰਦਰਸ਼ਨਾ ਥਿਰ ਚੌਂਕਾਏ।
ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਸਮਰਥੇ ਅਗਮ ਪੂਰਨ ਮੋਹੇ ਮਾਇਆ ਤਾਰ, ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।